परम सत्कार्यो साध संगत, एक वेरा सब गज के आखो तां श्री सतगुरु प्रताप सिंह जी। बड़ी खुशी है इस गल दी कि इन्ने गए गुजरे जमाने विच भी अजे भी जेड़ी बचन मनन दी आग्या पालन दी ताकत है सतगुरां ने अपने सिखां नूं दित्ती है। पर एक पासा ते ए है कोट पैंटां पाउणियां दाड़ियां बनणियां बेमर्यादगी नूं ऐं समझना जिस तरह वह साडी मर्यादा विच ही है। ये मैं जिहड़ी तुहानूं गल्लां आखण लगा कई वार जिन्हां नूं चेत्यों विसर जांदियां ने उहनां नूं याद कराउण वास्ते ये गल्लां ने, जिन्हां ने नहीं हटना उहनां वास्ते तो लिखिया ब्रह्मा हुको कहो न मानै। जिहड़े ताले लगाए जांदे ने वह चोरां वास्ते नहीं हुंदे, वह तो उन्हां वास्ते हुंदे ने जिन्हां नूं मन विच जरा कि नहीं अटक हुंदी कि मैं चोरी कीती तो मैं बदनाम हो जावांगा, ते उहनां दे वास्ते ते हुंदे ने। चोरां वास्ते तो ताले कोई नहीं, वह तो भाने लैंदे ने, उहनां नूं पता भी ताले किस तरह तोड़ी दे ने। तो ये बेमर्यादगियां जिहड़ियां ने तुहानूं याद कराउण वास्ते आख्या जांदा है। सोध मर्यादा रेते नाल हाथ मांजने, तड़के उठना, उठ के सब तो पहलों भजन बाणी करके फिर होर कोई काम करना, कोई भी काम करने वेले प्रार्थना करनी अरदास करके ते फिर कोई काम करना, तुरन लग्या या कोई विहार करन लग्या, कि ये सारियां साडे जीवन विच हैन या नहीं ये तुसां वेखना। दूसरा पासा एक पासा तो यह है कि तन मन धन सब सौप शरीर सोई सुहागण कह कबीर, तो एक पासा यह है ये जी ये साध संगत का की दखल है तो मेरे अपने घर का काम है। ये एक पासा ये जो हो जाता तो जे वह किसी मुकदमे जा जाता तो फिर वो इतने आता आंदा जी हूँ मेरी मदद करो, तो जे मैं आखा भाई ये तो भाई साध संगत का काम है तेरे नाल मेरा वास्ता तो कोई नहीं, फिर मेरे नाल नाराजगी है। तो थोड़ा जिहा तुहाडे सोचण वाली गल है कि विआह ते वोटां ये थोड़ी जी चीज़ साढ़े कोल रह गई है, वह भी हुण खिसकदी जांदी है। खिसकदी क्यों है? तो वह पैसों में आके खिसकदी है, पैसों का आधार करके खिसकदी है। पैसे भावें करोड़ा होण रुपये लेकिन आधार उन्हां दा नहीं होना चाहिए। जे थोड़े जे पैसे भी होण ते आधार उन्हां दा हो जाए तो उहदे वास्ते लिखिया कि माया धारी अत अन्ना बोला। माया धारी जिहड़ा जिहड़ा माया दा आधार रखदा वह इन्ना अन्ना होंदा कि उहनूं बिल्कुल कुछ नहीं दिसदा, बोला भी इन्ना होंदा भी जिहड़ा उहनूं बिल्कुल कुछ सुणदा नहीं। तो जे कोई तुरिया जांदा आदमी उहनूं आवाज़ मार दित्ती कि इधरले पासे अन्ना है वो, लेकिन सुणदा है कन्नां तों, उहनूं आख्या भी टोआ अगे तूं सज्जे जां खब्बे पासे हो जा तो वह बच जाएगा। पर जे बोला तो अन्ना दोवें होवे तो फिर नहीं बच सकदा। इस तरह ही जे कोई बोला आदमी है तो पिछों रेल आउंदी जां कोई मोटर आउंदी तो उहनूं इशारा कर दित्ता, अखां तों दिसदा उहनूं एक पासे हो जा, तो पासे हो जाएगा तो बच जाएगा। पर जे दोवां अखां ते कन्नां तो रह चुका है तो उहदे वास्ते तो फिर वो रेल जां मोटर पिछों आके चढ़ जानी उहदे ते। सो इस वास्ते तुसीं इस गल दा बहुत चेते नाल ध्यान रखना है कि इत्थे आके आनंद कीते ने। अज दे दिन ते कोई पैंटां छड्ड देण, कोई दाड़ियां बनणियां छड्ड देण, बुशटां छड्ड देण, हाथ रेते नाल मांजन लग पैण, तड़के उठ के जे वह अगे 15 मिनट भजन करते हैं तो अद्धा घंटा करन लग पैण, तो जे वह घंटा करते हैं 2 घंटे करन लग पैण। तो इस वास्ते तुसां लावां सुनिया ने, उहदे विच सतगुरां ने सानू ब्रह्म नूं दृढ़ करन वास्ते भगती वाले पासे लाया। लावां सुन जिहड़ा तुसीं स्कूल कॉलेज विच जा के पढ़दे हो उहदा पूरी तरह मतलब जाणन दी कोशिश करदे हो। जिहड़ियां तुसां लावां सुनिया ने विआह दे वेले इन्हां नूं पूरी तरह जाणन दी कोशिश करो कि इहदे विच की कुछ लिखिया है। सारे नहीं पर कुछ ना कुछ तो उहदा प्राप्ति हो ही सकदी है ना। तो इस पासे तो पूरी तरह ध्यान दिओ। खां साहब वैद खां साहब आए बैठे ने, यह इस वेले भारत वर्ष विच ही नहीं सारे दुनिया दे उत्ते इहनां दा नां बड़ा चंगी तरह जाणिया पछाणिया होया, ते ओ इत्थे साडे कोल आ के बैठे ने। मैनूं हुण कहिंदे सन सिर तो लोग से आखन लगे सन भई बहुत पापां तों बड़े माड़े कम्मां तों लोकां नूं बचा लिया इत्थे लिया के ए विआह करके, बहुत बदमाशियां तों बचा लिया इत्थे आ के विआह करके। लेकिन हुण असां सोचना भी खान साहब ने जिहड़ी गल आखी आपां उस गल नूं आधार बनाउणा है कि नहीं। तो मैं सारे ही आनंदा वाले नूं ये गल आखांगा, भावें रस्मी तौर पर गल है, समझी सोची गल है भाई ये तुसां नहीं करना, पर फिर भी ये आखांगा भी उस घर जाके कोई इहो जिहा काम नहीं करना। पर नाल ही मैं नौजवानों विद्यक सम्मेलन वालों ये आखांगा भाई उन्हां कुछ बंदे तैयार होण नौजवान। हुण तुसां बिशन सिंह की तस्वीर वेखी है, वह 12-13 साल का की बच्चा सी, धाक पा दित्ती उहने, तरथली मचा दित्ती, वलैत वालियां दी लत्तां हिला दित्तियां उहने, ते अज तक उहदा नां है। इहो जिहे बच्चे काम कर सकदे, इह नहीं कोई बहुत वड्डे काम कर सकदे ने। तो तुसीं तैयार हो इस काम लई भी जिहड़ा कोई विआह विच जां वोटां विच बेमर्यादा वाली गल होवे उह आपां पूरी तरह उहदे नाल नजिठणा। इस गल तों नहीं डरना भी उह साडे ते कोई मुकदमा कर देगा जां उह सानूं कोई डराएगा किसे गल तों। डरन वाली गल ते अपने दिल चों कढ के इह काम होणा। जदों उह बंदे जिहड़े चोरी करदे ने, जिहड़े डाका मारदे ने, जिहड़े कोई माड़े काम करदे ने, उह डरदे ने, उह कदे नहीं डरदे। उह जाके अपना उहनां नूं पता हुंदा मैं मारिया भी जा सकदा, पर उह दूसरे पासे सोचदे ने भी जे मेरे हथ धन लग गया तो मेरी तो जिंदगी सवर जाएगी। उह इस पासे सोचदे ने। तो असां भी यह सोचना है कि जे असां किसे नूं पाप कर्मा तो बचा लिया तो साडी भी जिंदगी सवर जाएगी, तो उहदी अगले की भी सवर जाएगी। इहदे वास्ते तगड़े हो। मैनूं बड़ी खुशी है इस गल की कि मोहन सिंह ते धनवंत सिंह होरां ने मिल के होर भी जिन्हां ने मंडी वाले ने सहयोग दिता है, तो ये बहुत वड्डी कुरबानी की गल है कि मेला मंडी उन्होंने मंगया होया सी ते मैं अपनी सेहत करके नहीं जा सकिया, उन्होंने फिर मेला इत्थे आके कीता है। तो ये सारे ही विचे होंदे ने। कल एक शरीर आया सी भी एक शरीर चढ़ाई कर गया तो भोग पाउणा, मैं कहा मैं जा नहीं सकता, अजे पता नहीं महीना लगे दो लगन, क्या नहीं जा सकता। वो कहिंदा जदों तुसीं आओगे उदों भोग पावांगे। तो एक उह ने जिहड़े आंदे ने मंजूरी दे दिओ, एक उह ने मंजूरी नहीं लैंदे, चुप करके उहनां दी कृपा हो जांदी है। तो थोड़ा जिहा ये अपना वेखना भी असां किहड़ी क्लास विच खलोणा। तो फिर चेता रख के दाड़ियां बनने वाले, पैंटा पाउण वाले इस राह जांदे ने जिहड़ा खाण पीण वाला ते बुरी संगत वाला, उस राह तों कृपा करके वह वापस होण। एक एक घंटा हर जी प्रति नाम सिमरन, एक एक पाठ हर घर प्रति महीने का, ये जरूर होना चाहिए। ये साध संगत कृपा करे। मैं यह अर्ज करके आप तो आगे लवाना।
मन व्यक्ति एकागर करने लई, रचना पवित्र करने लई सब गज के आखो तंत जी सतगुरु प्रताप सिंह जी। सतगुरु प्रताप सिंह सच्चे पातशाह ने कृपा की नौजवानों उपदेश देन वास्ते। तुसीं शायद अफरीका दे अंक विच वेखोगे उत्थों दे हाकी वाले लड़के नौजवान जिहड़े ने उहनां नाल सतगुरां दी तस्वीर है। थाईलैंड दे एक उपदेश भी सच्चे पातशाह दे रिकॉर्ड होया कि इन्ने बजे नौजवान आउण उत्थे, बुढ़े ना उहनां च आउण, तुहानूं अगवाई दित्ती सतगुरां ने। इस वास्ते घर का काम भी तुसां चलाउणा है, समाज का भी तुसां चलाउणा है, तो साध संगत वाला भी तुसां चलाउणा है। इन्हां दे सारे अपने अपने तरीके ने, वो पूरे किए जाण फिर ये सारे काम चलते हैं। घर का काम घर के तरीके, समाज का समाज के तरीके, साध संगत वाला काम साध संगत के तरीके। इत्थे तुहानूं सिर्फ इस वास्ते सद्या भी साध संगत का काम किहड़े तरीके नाल चलता, वो तरीके तो सीख के जाओ। तो सारे आपो अपने पिंडा शहर थावां विच जाके उहदा प्रचार प्रसार करो, ताकि सतगुरु राम सिंह का झंडा असीं उच्चा कर सकीए। कई कई शरीर आपे ही कम करते रहिंदे ने, आखना नहीं पैंदा, ते ना वो नाम लैण विच आउंदे ने, ना वो किसी क्लास हुंदे ने, पर वो बहुत चंगे काम करते ने। ਅਤੇ ਗੁਰਦੇਵ ਸਿੰਘ ਵੈਦ ਇੱਥੇ ਰਹਿੰਦੇ ਨੇ, ਉਹਨਾਂ ਨੂੰ ਮੇਰਾ ਖਿਆਲ ਇੱਥੇ ਕਿਸੇ ਫੰਕਸ਼ਨ 'ਚ ਨਹੀਂ ਵੇਖਿਆ, ਕਦੇ ਲੈਕਚਰ ਕਰਦਿਆਂ ਨਹੀਂ ਵੇਖਿਆ, ਪਰ ਉਹ ਕੰਮ ਬੜਾ ਕਰਦੇ ਨੇ। ਬਨਾਰਸ ਵਿੱਚ ਜਿਹੜੀ ਸੰਪੂਰਨਾਨੰਦ ਯੂਨੀਵਰਸਿਟੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਦੀ ਚੇਅਰ ਸਥਾਪਿਤ ਕਰਨ ਵਾਸਤੇ ਉਹਨਾਂ ਦਾ ਬਹੁਤ ਵੱਡਾ, ਸਾਰਿਆਂ ਨਾਲੋਂ ਵੱਡਾ ਹਿੱਸਾ ਉਹਨਾਂ ਦਾ, ਉੱਥੇ ਉਹ ਇਹ ਕੰਮ ਕਰਵਾ ਰਹੇ ਨੇ। ਵੱਡੇ ਵੱਡੇ ਪੰਡਿਤਾਂ ਨਾਲ ਉਹਨਾਂ ਦਾ ਪਿਆਰ ਪ੍ਰੇਮ, ਉਹਨਾਂ ਨੂੰ ਇੱਥੇ ਲਿਆ ਕੇ ਅਤੇ ਕਿਸੇ ਦੀ ਅੱਖਾਂ ਬਣਵਾਈਆਂ ਨੇ, ਕਿਸੇ ਦਾ ਇਲਾਜ ਕਰਵਾਇਆ, ਅਤੇ ਇਹ ਉਹ ਬਹੁਤ ਉੱਦਮ ਕਰਕੇ ਕਰਦੇ ਨੇ। ਹੋਰ ਵੀ ਕਈ ਐਸੇ ਸਰੀਰ ਨੇ ਜਿਹੜੇ, ਇੱਕ ਸੁੱਚਾ ਸਿੰਘ ਦਾ ਲੜਕਾ ਸੋਖੀ ਦਾ ਦਲਜੀਤ ਸਿੰਘ, ਉਹ ਬੰਕੋਕ ਰਹਿੰਦਾ, ਉਹਨੇ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚੋਂ ਕੁਛ ਪੜ੍ਹਿਆ, ਫਿਰ ਉਹਨਾਂ ਨੂੰ ਉਹਨੇ ਜਵਾਬ ਦਿੱਤਾ ਵੀ ਤੁਸੀਂ ਇਹ ਜਿਹੜੀਆਂ ਦਾਖਲੇ ਕੀਤੇ ਨੇ, ਐਂਟਰੀਆਂ ਕੀਤੀਆਂ ਨੇ, ਇਹ ਇਹਨਾਂ 'ਚ ਇਹ ਗਲਤੀਆਂ ਨੇ। ਫਿਰ ਉਹਨਾਂ ਨੇ ਮੰਨੀਆਂ, ਉਹ ਕਹਿੰਦੇ ਨੇ ਅਸੀਂ ਇਹਨਾਂ ਦਾ ਸੁਧਾਰ ਕਰਾਂਗੇ। ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਕੋਈ ਨਾਮਧਾਰੀ ਦਰਬਾਰ ਵਿੱਚੋਂ ਕੋਈ ਆਦੇਸ਼ ਦਿੱਤਾ ਹੋਵੇ ਜਾਂ ਕਿਸੇ ਸੂਬੇ ਨੇ ਜਾਂ ਕਿਸੇ ਨੇ, ਨਹੀਂ, ਉਹ ਆਪਣੇ ਆਪ ਹੀ ਇਹ ਕੰਮ ਕਰਦੇ ਨੇ। ਉਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ, ਸਾਰੇ ਇਹ ਕੰਮ ਕਰੀਏ ਜਿਹਨਾਂ ਨਾਲ ਅਸੀਂ ਸਗੁਰਾਂ ਦਾ ਪ੍ਰਚਾਰ ਕਰ ਸਕੀਏ, ਸਾਡਾ ਇਸ ਜੀਵਨ ਦਾ ਉਧਾਰ ਹੋ ਸਕੇ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਜਿਹੜਾ ਗੁਟਕੇ ਵਿੱਚ ਰਹਿਤਨਾਮਾ ਸਤਿਗੁਰੂ ਰਾਮ ਸਿੰਘ ਦਾ ਲਿਖਿਆ, ਉਹ ਪੜ੍ਹਿਆ ਕਰੋ ਸਾਰੇ। ਪੜ੍ਹ ਕੇ ਉਹਦੇ 'ਤੇ ਕਿੰਨਾ ਕੁ ਚੱਲ ਸਕਦੇ ਹਾਂ, ਇਹ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਉਹਦੇ 'ਤੇ ਚੱਲਿਆ ਜਾ ਸਕੇ। ਇੱਕ ਕਲਕੱਤੇ ਵਿੱਚ ਕਮਿਊਨਿਸਟ ਲੀਡਰ ਚੜ੍ਹਾਈ ਕੀਤਾ, ਉਹਦੀ ਜੀਵਨੀ ਛਪੀ, ਉਹਨਾਂ ਨੇ ਲਿਖਿਆ ਕਿ ਉਹ ਆਪਣੀ ਕਮਿਊਨਿਸਟ ਦੀ ਕਿਤਾਬ ਰੋਜ਼ ਪੜ੍ਹਦਾ ਸੀ। ਪੜ੍ਹ ਕੇ ਤਾਂ ਵੇਖਦਾ ਸੀ ਕਿ ਮੇਰਾ ਅਤੇ ਇਹਦਾ ਕੀ ਫਰਕ ਹੈ ਆਪਸ 'ਚ, ਮੈਂ ਕਿੰਨਾ ਕੁ ਬਰਾਬਰ ਹਾਂ ਇਹਦੇ। ਆਪਾਂ ਵੀ ਉਹਦੇ 'ਚੋਂ ਰਹਿਤਨਾਮਾ ਪੜ੍ਹ ਕੇ ਦੇਖੀਏ ਵੀ ਸਾਡੇ 'ਚ ਕੀ ਹੁਣਤਾਈਆਂ ਨੇ, ਉਹ ਅਸੀਂ ਕੱਢੀਏ। ਤੜਕੇ ਉੱਠ ਕੇ ਸਣੇ ਕੇ ਅਸੀਂ ਇਸ਼ਨਾਨ ਕਰਿਆ ਕਰੋ, ਭਜਨ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਅਤੇ ਇਹ ਕੋਸ਼ਿਸ਼ ਕਰੋ ਭਈ ਬਹੁਤਾ ਵਕਤ ਸਾਡਾ ਨਾਮ ਸਿਮਰਨ 'ਚ ਲੱਗੇ। ਜਦੋਂ ਤੁਸੀਂ ਬਾਹਰ ਕੋਈ ਵਿਹਾਰ ਕਰਦੇ ਹੋ, ਕੋਈ ਕੰਮ ਕਰਦੇ ਹੋ, ਟਰੱਕਾਂ 'ਤੇ, ਬੱਸਾਂ 'ਤੇ ਜਾਂਦੇ ਹੋ, ਸਾਈਕਲਾਂ 'ਤੇ ਜਾਂਦੇ ਹੋ, ਪੈਦਲ ਜਾਂਦੇ ਹੋ, ਹਲ ਵਾਹੁੰਦੇ ਹੋ, ਉਦੋਂ ਤੁਹਾਡੇ ਮੂੰਹ ਸਭ ਦੇ ਵਿਹਲੇ ਹੁੰਦੇ ਨੇ, ਭਜਨ ਕਰਿਆ ਕਰੋ। ਜਿੰਨਾ ਨਾਮ ਸਿਮਰਨ ਕਰੋਗੇ ਉਨੀ ਸਾਡੀ ਤਾਕਤ ਵਧੇਗੀ। ਨਾਮ ਸਿਮਰਨ ਕਰਨ ਵੇਲੇ ਹਰ ਵੇਲੇ ਸਤਿਗੁਰੂ ਰਾਮ ਸਿੰਘ ਨੂੰ ਮਨ ਵਿੱਚ ਵਸਾ ਕੇ ਕਰੋ, ਇਹ ਅਭਿਲਾਖਾ, ਇਹ ਇੱਛਾ ਕਰੋ ਵੀ ਸਤਿਗੁਰਾਂ ਨੇ ਸਾਨੂੰ ਦਰਸ਼ਨ ਹੋਣ। ਦਰਸ਼ਨ ਤਾਂ ਸਤਿਗੁਰਾਂ ਨੇ ਹੋਣੇ ਹੀ ਨੇ, ਪਰ ਸਾਡੀ ਇੱਛਾ ਜੇ ਹੋਵੇਗੀ ਤਾਂ ਸਾਡਾ ਭਲਾ ਉਹਦੇ 'ਚ ਹੋਵੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼, ਸਤਿਗੁਰਾਂ ਨੇ ਹੁਕਮ ਕੀਤਾ ਕਿ ਉਹ ਸਮਾਂ ਦੂਰ ਨਹੀਂ, ਨੇੜੇ ਹੀ ਹੈ ਜਦੋਂ ਸਤਿਗੁਰਾਂ ਨੇ ਦਰਸ਼ਨ ਹੋਣੇ ਨੇ। ਨੇੜੇ ਕਿੰਨਾ ਕੁ ਉਹ ਸੱਚੇ ਪਾਤਸ਼ਾਹ ਜਾਣਦੇ ਨੇ, ਪਰ ਇਹ ਕੰਮ ਹੋਣਾ ਜ਼ਰੂਰ ਹੈ। ਅੱਜ ਹੋਵੇ, ਕੱਲ੍ਹ ਹੋਵੇ, 10 ਸਾਲਾਂ ਨੂੰ ਹੋਵੇ, ਇਹ ਪੂਰੀ ਦ੍ਰਿੜ ਨਿਸ਼ਚਾ ਇਹਦੇ 'ਤੇ ਤੁਹਾਡਾ ਚਾਹੀਦਾ, ਤਾਂ ਕਿ ਸਾਡਾ ਜਿਸ ਵੇਲੇ ਸਰੀਰ ਚੱਲੇ ਉਸ ਵੇਲੇ ਸਤਿਗੁਰਾਂ ਦੇ ਚਰਨਾਂ 'ਚ ਸਾਡਾ ਮਨ ਲੱਗਾ ਹੋਵੇ, ਅਤੇ ਅਸੀਂ ਕਿਸੇ ਪਾਸੇ ਨਾ ਜਾਈਏ, ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਭਰਾਜੀਏ। ਇੱਕ ਇੱਕ ਘੰਟਾ ਨਾਮ ਸਿਮਰਨ, ਹਰ ਜੀਵ ਪ੍ਰਤੀ, ਹਰ ਘਰ ਪ੍ਰਤੀ, ਇੱਕ ਆਸ ਜਾਂ ਦਸਮ ਦਾ ਪਾਠ, ਇਹ ਜ਼ਰੂਰ ਕਰਿਆ ਕਰੋ। ਅਤੇ ਜਿਹੜਾ ਜਿਹਨਾਂ ਨੂੰ ਪਾਠ ਕਰਨ ਦਾ ਸ਼ੌਕ ਹੋਵੇ, ਉਹ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਪਾਠ ਸਿਖਾਉਣ। ਬਾਠ ਦਰਸ਼ਨ ਸਿਮਰਾਂ ਨੇ ਤੁਹਾਨੂੰ ਇੱਥੇ ਬੜਾ ਵੇਰਵੇ ਨਾਲ ਦੱਸਿਆ ਕੀ ਗਲਤੀਆਂ ਅਸੀਂ ਕਰਦੇ ਹਾਂ। ਮੈਨੂੰ ਨਹੀਂ ਪਤਾ ਉਹ ਕੀ ਦੱਸੀਆਂ ਨੇ। ਆਮ ਤੌਰ 'ਤੇ ਜਿੱਥੇ 2 ਲਾਵਾਂ ਲੱਗੀਆਂ ਨੇ, ਉਹਨਾਂ 'ਚੋਂ ਇੱਕ ਅਸੀਂ ਚੁੱਪ ਕਰਕੇ ਲਾ ਦਿੰਦੇ ਹਾਂ। ਜਿਹਨਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦ੍ਰਿੜਾਵਾ ਪਾਠ, ਦ੍ਰਿੜਾਵੇ ਆਖਾਂਗੇ। ਇਸੇ ਤਰ੍ਹਾਂ ਹੀ ਜਿੱਥੇ ਹਾਹਾ ਲੱਗਾ ਹੁੰਦਾ ਉੱਥੇ ਲਾਂ ਲਾ ਦਿੰਦੇ ਹਾਂ, ਉੱਥੇ ਉਹ ਕੰਮ ਆਪਣਾ ਚਲਾ ਲੈਂਦੇ ਹਾਂ। ਵੇਖ ਕੇ ਪੜ੍ਹੋ, ਫਿਰ ਜਿਹੜੇ ਤੁਹਾਡੇ ਕੋਲ ਕੋਈ ਚੰਗੇ ਪੜ੍ਹੇ ਲਿਖੇ ਨੇ ਉਹਨਾਂ ਨੂੰ, ਉਹਨਾਂ ਦੀ ਸੰਗਤ ਕਰੋ, ਉਹਨਾਂ ਤੋਂ ਪੁੱਛੋ ਵੀ ਸਾਡੀਆਂ ਕੀ ਗਲਤੀਆਂ ਨੇ। ਸੋ ਇਹਨਾਂ ਗੱਲਾਂ 'ਤੇ ਪੂਰਾ ਧਿਆਨ ਦਿਓ, ਅਤੇ ਇਹ ਕੋਸ਼ਿਸ਼ ਕਰੋ ਵੀ ਸਾਡੇ ਅੰਦਰ ਕਿਸੇ ਵਾਸਤੇ ਈਰਖਾ ਦੁਆਸ਼ ਨਾ ਹੋਵੇ। ਅਸੀਂ ਖਿਮਾ ਕਰ ਸਕੀਏ, ਧੀਰਜ ਰੱਖੀਏ। ਕੋਈ ਮਾੜਾ ਚੰਗਾ ਬੋਲਦਾ, ਧੀਰਜ ਰੱਖੋ ਅਤੇ ਉਸਨੂੰ ਖਿਮਾ ਕਰ ਦਿਓ। ਮੈਂ ਇੰਨੀ ਅਰਜ਼ੀ ਕਰਦੇ ਹਾਂ।
ਪਰਮ ਸਤਿਕਾਰਯੋਗ ਸਾਧ ਸੰਗਤ, ਇੱਕ ਵਾਰ ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ, ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿੰਨੇ ਕੁ ਗੁਣੀਆਂ ਨੂੰ ਇੱਥੇ ਸੱਦ ਕੇ ਉਹਨਾਂ ਦੇ ਗੁਣ ਸੁਣੇ, ਉਹਨਾਂ ਨੂੰ ਆਸ਼ੀਰਵਾਦ ਦਿੱਤੇ। ਇਸ ਮੰਦਿਰ ਦੇ ਬਾਹਰਲੇ ਪਾਸੇ ਪੰਡਿਤ ਕ੍ਰਿਸ਼ਨਾ ਰਾਓ ਜੀ, ਏਕ ਆਨੰਦ ਜੀ, ਸ਼ਾਂਤਾ ਪ੍ਰਸ਼ਾਦ ਜੀ, ਉਹ ਮੈਨੂੰ ਯਾਦ ਨਹੀਂ ਕੌਣ ਕੌਣ ਸਨ, ਉਹ ਇੱਥੇ ਉਹਨਾਂ ਦੀ ਫੋਟੋ ਹੈਗੀ ਉਸ ਵੇਲੇ ਦੀ। ਅਤੇ ਉਹਦੇ ਵਿੱਚ ਕ੍ਰਿਸ਼ਨਾ ਰਾਓ ਜੀ ਦੇ ਵੱਡੇ ਲੜਕੇ ਲਕਸ਼ਮਣ ਕੁਮਾਰ ਵੀ ਹੈਗੇ ਨੇ। ਅਤੇ ਉਹਨਾਂ ਨੂੰ ਸ਼ਾਇਦ ਇਹ ਪਤਾ ਹੋਵੇਗਾ ਕਿ ਕਿਹੜੇ ਸਾਲ ਦੀ, ਉਹਨਾਂ ਨੇ ਦੱਸਿਆ ਸੀ, ਮੈਨੂੰ ਯਾਦ ਨਹੀਂ। ਅਤੇ ਇਸ ਮੰਦਿਰ ਦੇ ਵਿੱਚ ਵੀ ਬਹੁਤ ਸਾਰੇ ਰਾਗੀਆਂ ਨੂੰ ਬੁਲਾ ਕੇ ਉਹਨਾਂ ਦੇ ਰਾਗ ਸੁਣਦੇ ਸਨ, ਉਹਨਾਂ ਨੂੰ ਆਸ਼ੀਰਵਾਦ ਦਿੰਦੇ ਸਨ। ਸੋ ਇਹ ਪਰੰਪਰਾ ਗੁਰੂ ਨਾਨਕ ਤੋਂ, ਪਿਛਲੇ ਆਦਿ ਯੁੱਗਾਂ ਤੋਂ, ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੀ ਬੰਸਰੀ ਤੋਂ, ਗੁਰੂ ਨਾਨਕ ਅਤੇ ਉਸ ਤੋਂ ਸਾਰੇ ਗੁਰੂਆਂ ਨੇ ਅੱਗੇ ਜਿਨ੍ਹਾਂ ਨੇ ਬਾਣੀ ਦਾ ਉਚਾਰ ਕੀਤਾ, ਆਦਿ ਗ੍ਰੰਥ ਸਾਹਿਬ ਵਿੱਚ ਸਾਰੇ ਰਾਗਾਂ ਵਿੱਚ ਉਚਾਰਨ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਬਹੁਤ ਸਾਰੇ ਰਾਗਾਂ ਦੇ ਵਰਣਨ ਕੀਤੇ ਨੇ। ਇਹ ਠੀਕ ਹੈ, ਉਹਦੇ 'ਚ ਨੋਟੀਸ਼ਨ ਨਹੀਂ ਹੈਗੇ, ਜੇ ਹੁੰਦੇ ਤਾਂ ਅਸੀਂ ਉਹਦੇ ਤੋਂ ਬਹੁਤ ਫਾਇਦਾ ਉਠਾ ਸਕਦੇ। ਪਰ ਜਿਹੜੇ ਪਰੰਪਰਾ ਦੇ ਮੁਤਾਬਕ ਚਲੀ ਆ ਰਹੀ ਪੀੜ੍ਹੀਆਂ ਦੀ ਜਿਹੜੀ ਗੱਲ ਹੈ, ਉਹਦੇ ਵਿੱਚ ਅੰਮ੍ਰਿਤਸਰ ਦੇ ਰਬਾਬੀਆਂ ਤੋਂ ਜੋ ਪ੍ਰਾਪਤ ਹੋਇਆ, ਉਹ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹਨਾਂ ਨੂੰ ਇੱਥੇ ਸੱਦ ਕੇ ਸਾਨੂੰ ਯਾਦ ਕਰਵਾਇਆ। ਸੰਗੀਤ ਲੜਾਈ ਕਰਵਾਉਂਦਾ ਹੈ, ਸੰਗੀਤ ਲੜਾਈ ਹਟਾਉਂਦਾ ਹੈ। ਸੰਗੀਤ ਆਦਮੀ ਨੂੰ ਕੁਰਾਏ ਵੀ ਪਾ ਦਿੰਦਾ ਹੈ, ਸੰਗੀਤ ਆਦਮੀ ਨੂੰ ਰਾਹ ਵੀ ਪਾ ਦਿੰਦਾ। ਜਿਸ ਤਰ੍ਹਾਂ ਹਵਾਈ ਜਹਾਜ਼ ਬਣੇ ਨੇ, ਉਹਨਾਂ 'ਤੇ ਜਾ ਕੇ ਬੰਬ ਸੁੱਟੋ ਤਾਂ ਉਹ ਮਾੜੀ ਗੱਲ ਹੈ, ਪਰ ਉਹਨਾਂ 'ਤੇ ਜਾ ਕੇ ਤੁਸੀਂ ਰੋਟੀਆਂ ਦੇ ਦਿਓ ਲੋਕਾਂ ਨੂੰ ਤਾਂ ਬਹੁਤ ਚੰਗੀ ਗੱਲ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲਾ ਕੇ ਸਾਰੇ ਗੁਰੂਆਂ ਨੇ ਉਸ ਨੂੰ ਰੱਬੀ ਬਾਣੀ ਬਣਾ ਕੇ ਉਚਾਰਨ ਕੀਤਾ, ਜਿਹਦੇ ਨਾਲ ਆਦਮੀ ਦਾ ਜੀਵਨ ਜਿਹੜਾ ਉਹ ਉੱਚਾ ਹੁੰਦਾ। ਆਦਮੀ ਨੂੰ ਪਤਾ ਲੱਗਦਾ ਕਿ ਮੈਂ ਇੱਥੇ ਸੰਸਾਰ 'ਤੇ ਕਿਸ ਕੰਮ ਲਈ ਆਇਆ, ਇੱਥੋਂ ਜਦੋਂ ਜਾਣਾ ਕਿੱਥੇ ਜਾਣਾ, ਉਹ ਉੱਥੇ ਜਾਣ ਲਈ ਕੀ ਕਰਨਾ। ਇਸ ਬਾਣੀ ਦੁਆਰਾ ਸਤਿਗੁਰਾਂ ਨੇ ਸਾਡੇ ਜੀਵਨ ਉੱਚੇ ਬਣਾਏ ਨੇ। ਸਤਿਗੁਰਾਂ ਨੇ ਬਾਣੀ ਦੀ ਬਹੁਤ ਰਾਗੀਆਂ ਦੀ ਬਹੁਤ ਕਦਰ ਕੀਤੀ ਹੈ। ਸੱਚੇ ਪਾਤਸ਼ਾਹ ਜੀ ਦੇਸ਼ 'ਚ ਵੀ ਰਿਕਾਰਡ ਹੋਇਆ ਵੀ ਜੇ ਕੋਈ ਸ਼ਬਦ ਪੜ੍ਹਦਾ ਤਾਂ ਉਹਦੇ ਉੱਚਾ ਨਹੀਂ ਹੋਣਾ ਚਾਹੀਦਾ ਕੋਈ ਬੈਠਾ ਹੋਇਆ, ਬਲਕਿ ਇਹ ਵੀ ਸਤਿਗੁਰਾਂ ਨੇ ਹੁਕਮ ਦਿੱਤਾ ਕੋਈ ਸੰਗੀਤ ਵੀ ਕਰਦਾ ਤਾਂ ਉਹਦੇ ਤੋਂ ਵੀ ਉੱਚਾ ਹੋ ਕੇ ਸੰਗੀਤ ਸੰਗੀਤਕਾਰ ਨੂੰ ਹੇਠਾਂ ਨਹੀਂ ਬਿਠਾਉਣਾ, ਬਰਾਬਰ ਬਿਠਾਉਣਾ। ਉਸ ਸਤਿਗੁਰਾਂ ਨੇ ਸੰਗੀਤ ਦੀ ਕਦਰ ਕੀਤੀ ਅਤੇ ਸਾਡੇ ਲੋਕਾਂ ਤੋਂ ਕਰਵਾਈ। ਇੱਥੋਂ ਤੱਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਉਪਦੇਸ਼ 'ਚ ਆਖਿਆ ਕਿ ਸਾਰੇ ਸਿੱਖਾਂ ਦੇ ਬੱਚਿਆਂ 'ਚੋਂ ਕੁਝ ਨਾ ਕੁਝ ਸੰਗੀਤ ਦੀ ਖੁਸ਼ਬੂ ਜ਼ਰੂਰ ਆਉਣੀ ਚਾਹੀਦੀ ਹੈ ਹਰ ਇੱਕ ਸਿੱਖ ਦੇ ਬੱਚੇ 'ਚੋਂ। ਪਰ ਬੱਚਿਆਂ ਦੀ ਆਦਤ ਇਸ ਵੇਲੇ ਵਕੀਲ ਬਣਨ ਦੀ, ਡਾਕਟਰ ਬਣਨ ਦੀ, ਇੰਜੀਨੀਅਰ ਬਣਨ ਦੀ, ਅਤੇ ਉਹਨਾਂ ਨੇ ਮਾਤਾ ਪਿਤਾ ਦੇ ਜਿਹੜੇ ਵਿਚਾਰ ਨੇ ਉਹ ਇਸ ਤਰ੍ਹਾਂ ਦੇ ਬਣ ਗਏ ਨੇ ਜਿਹਦੇ ਨਾਲ ਪੈਸਾ ਆਵੇ, ਜਿਹਦੇ ਨਾਲ ਜੀਵਨ ਸੁਧਰੇ ਉਹ ਨਹੀਂ ਰਹਿ ਗਈ, ਗੱਲ ਬਹੁਤ ਘੱਟ ਗਈ ਹੈ। ਅਜੇ ਵੀ ਬੜੀ ਕਿਰਪਾ ਹੈ, ਇੱਥੇ ਸਵੇਰੇ 70-80 ਬੱਚੇ ਜਿਹੜੇ ਮੇਰੇ ਖਿਆਲ 2 ਸਾਲ ਤੋਂ 5-6 ਸਾਲ ਤੱਕ ਦੇ ਨੇ, ਉਹ ਆ ਕੇ ਸਵੇਰੇ 2 ਵਜੇ ਤੋਂ ਆ ਕੇ ਬੈਠ ਕੇ ਸਿਮਰਨ ਕਰਦੇ ਨੇ। ਇਹ ਐਸੀ ਚੀਜ਼ ਹੈ ਜਿਹੜੇ ਸਤਿਗੁਰਾਂ ਨੇ ਹੁਕਮ ਦਿੱਤਾ ਕਰੇ ਜੇ ਗੁਰ ਫਰਮਾਇਆ, ਜੋ ਗੁਰੂ ਦਾ ਹੁਕਮ ਮੰਨਣਾ ਉਹ ਕੀ ਚੀਜ਼ ਹੈ। ਸਿਲ ਜੋਗ ਅਲੂਣੀ ਚਿੱਟੀ ਹੈ, ਸਿਲਾ ਪੱਥਰ ਦੀ ਸਿਲਾ ਹੈ, ਉਹਦੇ ਵਿੱਚ ਕੋਈ ਸਵਾਦ ਨਹੀਂ, ਲੂਣ ਨਹੀਂ ਉਹਦੇ ਵਿੱਚ, ਉਹਨੂੰ ਚੱਟਣਾ ਜਿਹੜਾ ਇਹ ਸਤਿਗੁਰੂ ਦਾ ਹੁਕਮ ਮੰਨਣਾ। ਜੇ ਸਤਿਗੁਰੂ ਦਾ ਹੁਕਮ ਮੰਨੇਗਾ ਉਸਨੂੰ ਇਸ ਸੰਸਾਰ ਤੋਂ ਅੱਗੇ ਜਾ ਕੇ ਅੰਤਰ ਗੁਰ ਆਰਾਧਣਾ, ਜਿਵਾ ਜਪ ਗੁਰਨਾਓ, ਖੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰਨਾਓ, ਸਤਿਗੁਰ ਸੇਤੀ ਰਤਿਆ ਕੀ ਹੁੰਦਾ, ਦਰਗਾਹ ਪਾਈ ਠਾਓ। ਇਹ ਕੰਮ ਹੁੰਦਾ ਜੇ ਸਤਿਗੁਰੂ ਦੇ ਜੇ ਸ਼ਰਧਾ ਹੋਵੇ, ਪ੍ਰੇਮ ਹੋਵੇ, ਸਤਿਗੁਰਾਂ ਦੇ ਬਚਨਾਂ ਨੂੰ ਮੰਨਿਆ ਜਾ ਸਕੇ। ਮੈਨੂੰ ਬਹੁਤ ਖੁਸ਼ੀ ਹੈ ਇਹ ਮੋਹਨ ਨਾਥ ਕਰਨੀ ਜੀ, ਸਤੀਸ਼ ਜੀ ਜਿੱਥੇ ਆਏ ਨੇ, ਇਹਨਾਂ ਦੇ ਪਿਤਾ ਜੀ ਮਾਤਾ ਜੀ ਵੀ ਆਏ ਸਨ ਇੱਥੇ, 2 ਦਿਨ ਰਹਿ ਗਏ ਨੇ, ਬੜੇ ਖੁਸ਼ ਹੋਏ ਸਨ। ਬਾਹਰ ਵਲੈਤ ਗਏ ਨੇ, ਉੱਥੇ ਗੁਰਦੇਵ ਸਿੰਘ ਨੂੰ ਮਿਲੇ, ਉੱਥੇ ਬੜੀ ਤਾਰੀਫ ਕਰ ਰਹੇ। ਕੱਲ੍ਹ ਵੀ ਟੈਲੀਫੋਨ 'ਤੇ ਥੋੜ੍ਹੀ ਜਿਹੀ ਗੱਲ ਹੋਈ ਸੀ। ਸਤਿਗੁਰੂ ਕਿਰਪਾ ਕਰੇ ਅਸੀਂ ਚੰਗੇ ਕੰਮਾਂ ਲਈ ਹਰ ਸਮੇਂ ਮਿਲਦੇ ਰਹੀਏ, ਤਾਂ ਕਿ ਬੁਰੇ ਕੰਮਾਂ ਲਈ ਮਿਲਣ ਲਈ ਸਾਡੇ ਕੋਲ ਟਾਈਮ ਹੀ ਨਾ ਹੋਵੇ। ਮੈਂ ਇਹ ਅੱਜ ਕਰਕੇ ਅੱਜ ਜਿਹੜੇ ਭੋਗ ਪਏ ਨੇ ਉਹਨਾਂ 'ਚੋਂ ਇੱਕ ਬੀਬੀ ਪਿਆਰੀ ਜਿਹੜੀ ਕਈ ਸਾਲਾਂ ਤੋਂ ਬਿਮਾਰ ਦਿਮਾਗੀ ਤੌਰ 'ਤੇ ਸੀ, ਫਿਰ ਬਾਅਦ 'ਚ ਬਹੁਤ ਹੱਦ ਤੱਕ ਠੀਕ ਹੋ ਗਈ, ਬਿਰਧ ਆਸ਼ਰਮ ਵਿੱਚ ਰਹੀ, ਕੁਝ ਸਮਾਂ ਬਿਤਾ ਕੇ ਇੱਥੇ ਉਹ ਸਰੀਰ ਤਿਆਗ ਗਈ। ਇਸੇ ਤਰ੍ਹਾਂ ਹੀ 2 ਬੱਚੇ ਇੱਕ ਨਹਿਰ 'ਚ ਡਿੱਗ ਪਿਆ, ਉੱਥੇ ਲੜਾਈ ਕਰ ਗਿਆ ਇੱਕ ਸਰੋਵਰ 'ਚ, ਬੜੇ ਹੋਣਹਾਰ ਬੱਚੇ ਸਨ। ਪਰ ਤੁਸਾਂ ਹੁਣੇ ਸੁਣਿਆ ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ, ਕੱਕਾ ਕਾਰਨ ਕਰਤਾ ਸੋ, ਇਹ ਕਾਰਨ ਸਾਡੇ ਕੀਤੇ ਨਹੀਂ ਹੁੰਦੇ, ਉਹ ਅਕਾਲ ਪੁਰਖ ਦੀ ਰਜ਼ਾ ਨਾਲ ਹੁੰਦੇ ਨੇ। ਕੱਕਾ ਕਾਰਨ ਕਰਤਾ ਸੋ, ਲਿਖਿਓ ਲੇਖ ਨਾ ਮੇਟ ਤਕੋ, ਨਹੀਂ ਹੋ ਤਾਂ ਕਛ ਦੋ ਬਾਰਾ, ਕਰਨਾ ਹਾਲ ਨਾ ਭੂਲਣ ਹਾਰਾ। ਕਈ ਆਦਮੀ ਪੁੱਛਦੇ ਨੇ ਜੀ ਇਹ ਹੋਇਆ ਕਿਉਂ, ਸਤਿਗੁਰਾਂ ਦੇ ਘਰ ਵਿੱਚ ਕਿਉਂ ਕੀ ਅਤੇ ਕਿਵੇਂ
ਇਹ ਗੱਲਾਂ ਨਹੀਂ ਹਨ। ਅੱਜ ਹੀ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣਿਆ, ਬਈ ਭਾਈ ਨੰਦ ਲਾਲ ਜੀ ਨੇ ਆਖਿਆ ਵਿੱਚ ਸਾਡੇ ਮਤ ਦੇ ਹੋਇਆ ਉਧਰ ਉਜਰ ਕਰਨ ਪ੍ਰਵਾਨ ਨਹੀਂ। ਗੁਰੂ ਗੋਬਿੰਦ ਸਿੰਘ, ਸਤਿਗੁਰੂ ਰਾਮ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਦੇ ਹੁਕਮ ਵਿੱਚ ਉਜਰ ਜਿਹੜਾ ਨਾ ਉਹ ਨਹੀਂ ਪ੍ਰਵਾਨ। ਬੱਚੇ ਇੱਥੇ ਸਰੀਰ ਤਿਆਗ ਗਏ ਨੇ, ਉਹਨਾਂ ਦੇ ਮਾਤਾ ਪਿਤਾ ਭਾਵੇਂ ਕੁਛ ਡੋਲੇ ਪਰ ਫਿਰ ਬਹੁਤ ਕਿਰਪਾ ਸਤਿਗੁਰਾਂ ਦੀ, ਉਹ ਪੈਰਾਂ 'ਤੇ ਹੋ ਗਏ ਨੇ। ਮਾਸਟਰ ਨਿਹਾਲ ਸਿੰਘ ਹੋਰਾਂ ਦੇ ਘਰੋਂ ਬੀਬੀ ਮਾਸਟਰ ਨਿਹਾਲ ਸਿੰਘ ਹੋਰੀ ਨਾਮਧਾਰੀ ਵਿੱਦਿਅਕ ਜਥੇ ਦੇ ਪ੍ਰਧਾਨ ਬਹੁਤ ਸਾਲ ਰਹੇ ਨੇ, ਸਭ ਤੋਂ ਪਹਿਲਾਂ ਉਹ ਹੀ ਪ੍ਰਧਾਨ ਬਣੇ ਸਨ ਜਦੋਂ ਵਿੱਦਿਅਕ ਜਥਾ ਬਣਿਆ। ਨਾਮਧਾਰੀ ਦਰਬਾਰ ਦੇ ਪ੍ਰਧਾਨ ਦੀ ਸੇਵਾ ਬਹੁਤ ਨਿਮਰਤਾ ਸਹਿਤ ਬੜੀ ਸਿਆਣਪ ਨਾਲ ਉਹਨਾਂ ਨੇ ਨਿਭਾਈ ਹੈ। ਇਸ ਗੱਲ ਨੂੰ ਉਹਨਾਂ ਨੇ ਬਹੁਤ ਮੁੱਖ ਰੱਖਿਆ ਜਾਪਦਾ। ਅੱਜ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਆਇਆ ਸੀ। ਗੁਰੂ ਅਰਜਨ ਦਾ ਪ੍ਰਮਾਣ ਉਹਨਾਂ ਨੇ ਦਿੱਤਾ ਹੈ ਕਿ ਪ੍ਰਿਥੀਆ ਜਿਹੜਾ ਸੀ ਨਾ ਉਹ ਕਿਸੇ ਨੂੰ ਆਉਣ ਨਹੀਂ ਦਿੰਦਾ ਗੁਰੂ ਅਰਜਨ ਦੇ ਕੋਲ, ਅਤੇ ਇਹ ਹਾਲਤ ਹੋ ਗਈ ਵੀ ਘਰ 'ਚ ਦਾਲ 'ਚ ਲੂਣ ਹੀ ਨਹੀਂ ਸੀ ਪਾਉਣ ਵਾਸਤੇ। ਭਾਈ ਗੁਰਦਾਸ ਨੇ ਜਾ ਕੇ ਪ੍ਰੇਰਨਾ ਦਿੱਤੀ, ਉਹਨਾਂ ਦੀ ਰਜਾ ਸੀ, ਅਤੇ ਫਿਰ ਸਾਧ ਸੰਗਤ ਇੱਧਰ ਆਉਣ ਲੱਗੀ। ਫਿਰ ਨਾਲ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਧੰਨ ਗੁਰੂ ਅਰਜਨ ਦੇਵ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਛਾਰੀ, ਸਾਗਾ ਕੋਹ ਨਾ ਟਿਕਾ ਬੇਕਾਰੀ। ਨਿਮਰਤਾ ਨੂੰ ਬਾਸ਼ ਨਿਹਾਲ ਸਿੰਘ ਹੋਰਾਂ ਨੇ ਬਹੁਤ ਸਰੰਜਾਮ ਦਿੱਤਾ। ਇਸ ਗੱਲ ਨੂੰ ਵੀ ਬਹੁਤ ਮੁੱਖ ਰੱਖਿਆ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦਿਆ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟਿਆ, ਮੈਂ ਥੁੱਕਾ ਫਿੱਕੇ ਪਾਏ, ਫਿੱਕਾ ਮੂਰਤ ਆਖਿਆ, ਪਾਣਾ ਲੈ ਸਜਾਏ। ਇਸ ਸਾਰੀ ਚੀਜ਼ ਤੋਂ ਉਹਨਾਂ ਨੇ ਬਹੁਤ ਵਿਚਾਰ ਰੱਖਿਆ। ਇਹ ਸੱਚੀ ਮੁੱਚੀ ਠੀਕ ਹੈ, ਜਦੋਂ ਕਿਸੇ ਨਾਲ ਲੜ ਕੇ ਗੁੱਸੇ ਨਾਲ ਫਿੱਕਾ ਬੋਲਦਾ ਨਾ ਆਦਮੀ, ਉਹ ਜਦੋਂ ਫਿਰ ਉਹਦਾ ਗੁੱਸਾ ਲਹਿ ਜਾਂਦਾ, ਫਿਰ ਉਹ ਸੋਚਦਾ ਵੀ ਮੈਂ ਆਹ ਗੱਲਾਂ ਬੜੀਆਂ ਗਲਤ ਆਖੀਆਂ ਨੇ। ਤੁਸੀਂ ਆਹ ਵੇਖਦੇ ਹੋ ਆਮ ਤੌਰ 'ਤੇ ਜ਼ਮੀਂਦਾਰ ਜਾਂ ਹੋਰ ਵੀ ਕੋਈ ਲੜਦੇ ਨੇ, ਡਾਂਗ ਮਾਰ ਕੇ ਸਿਰ ਪਾੜ ਕੇ ਉਹਨੂੰ ਮਾਰ ਦਿੰਦੇ ਨੇ, ਅਤੇ ਬਾਅਦ 'ਚ ਉਹ ਜ਼ਮਾਨਤਾਂ ਕਰਾਉਂਦੇ ਫਿਰਦੇ ਨੇ, ਭੱਜੇ ਫਿਰਦੇ ਨੇ ਇਸ ਗੱਲ ਤੋਂ ਵੀ ਇਹ ਗਲਤ ਹੋ ਗਿਆ ਕੰਮ, ਹੁਣ ਮੈਂ ਕਿਸ ਤਰ੍ਹਾਂ ਸਾਂਭਾ। ਪਰ ਮਾਸਟਰ ਨਿਹਾਲ ਸਿੰਘ ਹੋਰਾਂ ਨੇ ਬਹੁਤ ਇਸ ਗੱਲ ਨੂੰ ਮੁੱਖ ਰੱਖਿਆ ਸਤਿਗੁਰਾਂ ਦੇ ਹੁਕਮਾਂ ਨੂੰ ਕਿ ਮੰਦਾ ਫਿੱਕਾ ਨਹੀਂ ਬੋਲਣਾ, ਜੇ ਕੋਈ ਕੁਛ ਆਖੇ ਉਸ 'ਤੇ ਖਿਮਾ ਕਰਨੀ ਹੈ। ਖਿਮਾ ਜਿਹੜੀ ਹੈ ਨਾ, ਇਹਦਾ ਇਸ ਵੇਲੇ ਕੋਟਾ ਬੜਾ ਘੱਟ ਗਿਆ, ਪਰ ਬਾਣੀ 'ਚ ਸਤਿਗੁਰਾਂ ਨੇ ਜੋ ਕੁਛ ਲਿਖਿਆ, ਖਿਮਾ ਵੀ ਹੁਣੇ ਖੱਪ ਗਏ ਖੂਹਣ ਲੱਖ ਅਸੰਖ। ਮਾਸਟਰ ਨਿਹਾਲ ਸਿੰਘ ਉਹਨਾਂ ਨੇ ਇਹ ਰਸਤਾ ਨਹੀਂ ਅਖਤਿਆਰ ਕੀਤਾ, ਉਹਨਾਂ ਨੇ ਖਿਮਾ ਨੂੰ ਬਹੁਤ ਮੁੱਖ ਰੱਖਿਆ। ਕਿਸੇ ਨੂੰ ਕੁਝ ਆਖਿਆ ਵੀ ਹੈ ਤਾਂ ਉਹਨੇ ਖਿਮਾ ਕੀਤੀ ਹੈ। ਮਾਸਟਰ ਨਿਹਾਲ ਸਿੰਘ ਨੇ ਘਰੋਂ ਬੀਬੀ ਉਹਦੇ ਬਾਰੇ ਬਹੁਤ ਬੰਦਿਆਂ ਨੂੰ ਜਾਣਕਾਰੀ ਨਹੀਂ, ਪਰ ਅਖੀਰ ਦੇ ਵੇਲੇ ਜੋ ਕੁਛ ਉਸਨੇ ਕੀਤਾ ਉਹ ਬਹੁਤ ਵਧੀਆ ਗੱਲ ਕੀਤੀ ਹੈ। ਉਹਨੇ ਕੁਛ ਸਮਾਂ ਪਹਿਲਾਂ ਉਹਨੇ ਆਖਿਆ ਵੀ ਮੈਨੂੰ ਭੈਣੀ ਸਾਹਿਬ ਲੈ ਜਾਓ, ਉਹਨਾਂ ਨੇ ਘਰਦਿਆਂ ਨੇ ਆਖਿਆ ਵੀ ਤੇਰੀ ਹਾਲਤ ਠੀਕ ਨਹੀਂ, ਉਹਨੇ ਜਿਸ ਤਰ੍ਹਾਂ ਵੀ ਹੈਗਾ ਮੈਨੂੰ ਜ਼ਰੂਰ ਲੈ ਕੇ ਚੱਲੋ। ਉੱਥੇ ਜਾ ਕੇ ਸਰੀਰ ਛੱਡਣ ਦੀ ਉਹਦੀ ਇੱਛਾ ਸੀ, ਇੱਥੇ ਉਹਨੂੰ ਲੈ ਆਏ ਨੇ ਅੰਬਾਲੇ ਤੱਕ, ਦੱਸਦੇ ਨੇ ਬੋਲਦੀ ਆਈ ਹੈ ਅੰਬਾਲੇ ਤੋਂ ਨੇੜੇ ਤੇੜੇ ਆ ਕੇ, ਫਿਰ ਉਹਨਾਂ ਨੇ ਕੋਈ ਬਚਨ ਬਿਲਾਸ ਨਹੀਂ ਕੀਤਾ। ਮੈਨੂੰ ਜਿਸ ਵੇਲੇ ਲੈ ਗਏ ਨੇ, ਭਾਈ ਨੂੰ ਮਿਲਿਆ ਮੈਂ, ਉਸ ਵੇਲੇ ਹੋਸ਼ ਵਿੱਚ ਨਹੀਂ ਸਨ, ਅਤੇ ਐਂ ਲੱਗਦਾ ਸੀ ਵੀ ਕੁਝ ਥੋੜ੍ਹੇ ਹੀ ਸਵਾਸ ਨੇ, ਅਤੇ ਮੈਂ ਜਦੋਂ ਉੱਥੋਂ ਹੋ ਕੇ ਆਇਆ ਅਤੇ ਉਹਨਾਂ ਨੇ ਸਵਾਸ ਦੇ ਦਿੱਤੇ ਨੇ। ਇੱਕ ਸੱਖਰ ਰੋੜੀ ਵੱਲ ਰਹਿੰਦੇ ਸਨ, ਮੈਨੂੰ ਉਹਨਾਂ ਦਾ ਨਾਂ ਸ਼ਾਇਦ ਕਿਸ਼ਨ ਸਿੰਘ ਹੋਏ, ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ। ਸਤਿਗੁਰੂ ਪ੍ਰਤਾਪ ਸਿੰਘ ਦੇ ਵੇਲੇ ਉਹ ਵੀ ਇਸੇ ਤਰ੍ਹਾਂ ਹੀ ਆ ਕੇ ਉਹਨਾਂ ਆਖਿਆ ਭੈਣੀ ਸਾਹਿਬ ਜਾ ਕੇ ਸਰੀਰ ਛੱਡਣਾ। ਦੋ ਮਾਈਆਂ ਦੇ ਮੇਰੇ, ਮੈਂ ਆਪਣੀ ਚੰਗੀ ਤਰ੍ਹਾਂ ਆਪਣੇ ਹੁੰਦਿਆਂ ਵੇਖੀਆਂ ਨੇ, ਇੱਕ ਮਾਈ ਬਖਤੌਰ ਕੌਰ ਸੀ ਖੰਡ ਦੀ, ਦੂਜੀ ਮਾਈ ਮੈਨੂੰ ਯਾਦ ਨਹੀਂ ਕਿਹੜੀ ਸੀ। ਉਹਨਾਂ ਦੋਵਾਂ ਮਾਈਆਂ ਨੇ ਇਕੱਠੀਆਂ ਨੇ ਆ ਕੇ ਇੱਥੇ ਅੱਸੂ ਦੇ ਮੇਲੇ ਵਿੱਚ, ਪ੍ਰਯੋਗ ਵਿੱਚ ਸਰੀਰ ਛੱਡਿਆ, ਅਤੇ ਇਕੱਠੀ ਉਹਨਾਂ ਦੀ ਬੜੀ ਬਣੀ ਹੈ। ਉਹਨਾਂ ਨੇ ਆਖਿਆ ਬਾਈ ਇੱਥੇ ਸਰੀਰ ਛੱਡਣਾ ਆ ਕੇ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਲ ਤਰੋਚਨ ਦੇ ਨਾਲ ਮੁਕਤਾ ਪੀਤਾਂ ਬਰਵਾ ਕੇ ਰਿਹਾ ਬਸ। ਮੁਕਤੀ ਗੱਲ ਇਹ ਹੈ ਕਿ ਇਸ ਸੰਸਾਰ 'ਤੇ ਜਦੋਂ ਆਦਮੀ ਆਉਂਦਾ ਨਾ, ਉਹ ਆਪਣੇ ਜਾਣ ਦਾ ਪਰਮਿਟ ਕਟਾ ਕੇ ਆਉਂਦਾ। ਮਰਨ ਲਿਖਾਏ ਮੰਡਲ ਮਹਿਆਏ, ਜਦੋਂ ਲਿਖਾਇਆ ਕਿ ਮਰਨਾ ਹੈ, ਤਾਂ ਉਹ ਕਿਸ ਤਰ੍ਹਾਂ ਹੋ ਸਕਦਾ ਉਹ ਨਾ ਮਰੇ? ਉਹਦੇ ਲਿਖਿਆ ਤਾਰੀਖ ਆ ਜਾਣੀ, ਉਸ ਦਿਨ ਉਸਨੇ ਮਰ ਜਾਣਾ। ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣੋ ਕਿ ਇੱਥੋਂ ਅਸਾਂ ਹਰ ਹਾਲਤ ਵਿੱਚ ਚਲੇ ਹੀ ਜਾਣਾ ਹੈ। ਸਤਿਗੁਰਾਂ ਨੇ ਇਹੋ ਜਿਹੀਆਂ ਦੋ ਤੁਖਾਂ ਵੀ ਪੜ੍ਹੀਆਂ ਨੇ, ਅੱਜ ਕੱਲ੍ਹ ਕੇ ਚੌਂ ਦਿਨੀ ਓੜ ਕੇ ਦਿਨੀ ਦੱਸੀ ਇਸ ਸੁਹਾਵੇ ਬਾਗ ਵਿੱਚ ਹੋਵਾਂਗੇ ਨਾ ਹੀ ਅਸੀਂ। ਜਿਹੜੇ ਬਾਗ ਵਿੱਚ ਜਾਣਾ ਉਹਦਾ ਫਿਕਰ ਕਰਨਾ ਚਾਹੀਦਾ, ਡੱਡਾ ਡੇਰਾ ਇਹ ਨਹੀਂ, ਜਾਂ ਡੇਰਾ ਤਾਂ ਜਾਨ ਪਾ ਡੇਰਾ ਕਾ ਸੰਜਮੋ ਗੁਰ ਕਹਿ ਸ਼ਬਦ ਪਛਾਣ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਫੁਲਵਾੜੀ ਦੇ ਫੁੱਲ ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਆਪਣੇ ਆਪਣੇ ਸਮੇਂ ਅਨੁਸਾਰ ਖਿੜੇ, ਆਪਣੀ ਅਹੁਦੀ ਭੁਗਤਾ ਕੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਬਿਰਾਜੇ। ਅੱਜ ਦੇ ਸਮੇਂ 'ਚ ਵੀ ਮਾਸਟਰ ਨਿਹਾਲ ਸਿੰਘ ਨੇ ਘਰੋਂ ਬੀਬੀ ਨੇ ਜੋ ਕੁਛ ਕੀਤਾ, ਪਤਾ ਲੱਗ ਗਿਆ ਕਿ ਸਰੀਰ ਛੱਡ ਦੇਣਾ ਅਤੇ ਮੈਂ ਉੱਥੇ ਜਾ ਕੇ ਛੱਡਣਾ। ਇਹੋ ਹੀ ਗੱਲ ਔਖੀ ਹੈ ਜਿਹੜੀ ਸਾਰੇ ਹੋਰ ਬੜਾ ਕੁਛ, ਕਿਸੇ ਨੂੰ ਮਾਰਨਾ, ਕਿਸੇ ਨੂੰ ਕੁੱਟਣਾ, ਕਿਸੇ ਨੂੰ ਵੋਟਾਂ ਨਾਲ ਜਿੱਤਣਾ, ਕਿਸੇ ਨੂੰ ਡਰਾ ਕੇ ਧਮਕਾ ਕੇ ਉਹਦੇ ਕੋਲ ਕੰਮ ਲੈਣਾ, ਬਲੈਕਮੇਲ ਕਰਨਾ ਜਿਹਨੂੰ ਆਉਂਦੇ ਨੇ ਉਹ ਕਰਨਾ, ਇਹ ਬੜਾ ਕੁਛ ਹੈ ਇਸ ਵੇਲੇ। ਪਰ ਇਹ ਚੀਜ਼ ਹੈ ਨਹੀਂ ਸਾਡੇ ਕੋਲ, ਇਹ ਸਾਡੇ 'ਚ ਪੂਰੀ ਹੋਣੀ ਚਾਹੀਦੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰੋਂ ਈਰਖਾ, ਦੁਆਇਸ਼, ਵਕੀਲੀ, ਕਾਮ ਕ੍ਰੋਧ, ਲੋਭ, ਮੋਹ, ਹੰਕਾਰ ਨਿਕਲ ਜਾਣ, ਸਤ ਸੰਤੋਖ ਦਇਆ ਧਰਮ ਸਾਡੇ ਅੰਦਰ ਪ੍ਰਵੇਸ਼ ਕਰਨ, ਤਾਂ ਕਿ ਇਸ ਜੀਵਨ ਯਾਤਰਾ ਨੂੰ ਅਸੀਂ ਸਫਲ ਕਰਕੇ ਅੱਗੇ ਜਾ ਸਕੀਏ। ਕਿਸੇ ਨਾਲ ਈਰਖਾ, ਵਕੀਲੀ, ਜਦੋਂ ਵੀ ਕਿਸੇ ਦੁਆਨ 'ਚ ਜਾਈਏ ਉੱਥੇ ਇਹ ਗ੍ਰਹਿਣ ਕਰਕੇ ਆਈਏ ਵੀ ਅਸੀਂ ਇਹ ਕੰਮ ਨਹੀਂ ਕਰਨਾ, ਫਿਰ ਗਲਤੀ ਹੋ ਜਾਂਦੀ ਆਦਮੀ ਕੋਲੋਂ। ਫਿਰ ਉਹ ਜਿਸ ਤਰ੍ਹਾਂ ਉਹਦੇ ਨੇ ਤੁਰਿਆ ਤੁਰਿਆ ਜਾਂਦਾ ਆਦਮੀ ਡਿੱਗ ਪੈਂਦਾ, ਘੱਟਾ ਘੁੱਟਾ ਜਾ ਕੇ ਫਿਰ ਤੁਰ ਪਵੇ। ਇਹ ਨਹੀਂ ਕਰਨਾ ਚਾਹੀਦਾ ਕਿ ਮੈਂ ਹੁਣ ਜੇ ਘੱਟੇ ਵਿੱਚ ਡਿੱਗਿਆ ਤਾਂ ਹੁਣ ਮੈਂ ਚਿੱਕੜ 'ਚ ਲਿਬੜ ਜਾਵਾਂ, ਲਿਬੜ ਡਿੱਗਿਆ ਤਾਂ ਹੈਗਾ ਹੀ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਤਿਗੁਰੂ ਰਾਮ ਸਿੰਘ ਨੇ ਆਪਣੇ ਹੁਕਮਨਾਮੇ 'ਚ ਲਿਖਿਆ, ਆਗਾਹ ਕੂਤਰਾਗ, ਗੁਰਬਾਣੀ ਦੀ ਜੋ ਲਿਖੀ ਹੈ, ਪਿੱਛਾ ਫੇਰ ਨਾ ਮੋਹੜਾ, ਨਾਨਕ ਸਿੱਜ ਇਵੇਹਾ ਬਾਰ, ਬਹੁੜ ਨਾ ਹੋ ਗਈ ਜਨਮੜਾ। ਮੈਂ ਇਹੀ ਅਰਥ ਕਰਕੇ ਆਖਿਆ। ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਰਿਕਾਰਡ ਹੋਇਆ ਬੰਕੋਕ ਦੇ ਵਿੱਚ ਨੌਜਵਾਨ ਬੱਚਿਆਂ ਵਾਸਤੇ, ਕਿ ਕੱਲ੍ਹ ਦਾ ਜਿਹੜਾ ਸਮਾਂ ਹੈ ਉਹ ਤੁਹਾਡੇ ਮੋਢੇ 'ਤੇ ਹੈ, ਤੁਸੀਂ ਘਰ ਦਾ ਕੰਮ ਵੀ ਕਰਨਾ, ਸਾਧ ਸੰਗਤ ਦਾ ਕੰਮ ਵੀ ਕਰਨਾ, ਤੁਸਾਂ ਹੀ ਇਸ ਗੱਲ ਨੂੰ ਜ਼ਿੰਮੇ ਲੈਣਾ। ਉੱਥੇ ਸੱਚੇ ਪਾਤਸ਼ਾਹ ਨੇ ਆਖਿਆ ਵੀ ਉਹਦੇ 'ਚ ਨੌਜਵਾਨ ਆਉਣ, ਉਹ ਬਜ਼ੁਰਗ ਨਾ ਉਹਦੇ ਵਿੱਚ ਆਉਣ। ਕਿਸ ਤਰ੍ਹਾਂ ਸਤਿਗੁਰਾਂ ਨੇ ਪਿਆਰ ਨਾਲ ਤੁਹਾਨੂੰ ਸਮਝਾਇਆ, ਹੁਣੇ ਤੁਹਾਨੂੰ ਮਹਾਰਾਜ ਵੀਰ ਸਿੰਘ ਹੋਰਾਂ ਨੇ ਜੋ ਕੁਛ ਦੱਸਿਆ, ਅਜੇ ਪਰਸੋਂ ਚੌਥੇ ਦੇ ਪੰਜਾਬੀ ਟ੍ਰਿਬਿਊਨ 'ਚ ਇੱਕ ਹਜੀਰ ਸਿੰਘ ਨਾਂ ਦਾ ਆਦਮੀ ਜਲੰਧਰ ਜ਼ਿਲ੍ਹੇ ਦਾ 140 ਸਾਲ ਦਾ ਜਿਉਂਦਾ, ਬੜਾ ਉਦਾਸ ਹੋਇਆ ਕਿ ਮੇਰੇ ਨਾਲ ਦਾ ਸਾਥੀ ਕੋਈ ਨਹੀਂ ਜਿਹਦੇ ਨਾਲ ਮੈਂ ਗੱਲ ਕਰ ਸਕਾਂ। ਭੌਰਾ ਪਿੰਡ ਹੈ ਉਹਨਾਂ ਦਾ, ਉਹ ਅਜੇ ਜਿਉਂਦਾ ਅਤੇ ਡੰਡ ਬੈਠਣਾ ਕੱਢਦਾ ਉਹ। ਅਤੇ ਮਾਈਆਂ ਵਾਸਤੇ ਤੁਹਾਨੂੰ, ਬੀਬੀਆਂ ਵਾਸਤੇ ਮਹਾਰਾਜ ਜੀ ਨੇ ਕਾਫੀ ਦੱਸਿਆ। ਕਈ ਤੁਹਾਂ ਬਾਣੀ ਵਿੱਚ ਸੰਕੇਤ ਸਾਨੂੰ ਮਿਲਦੇ ਨੇ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਤਾ ਹਰ ਬਾਂਝਾ। ਉੱਥੇ ਪਿਓ ਨੂੰ ਕੁਛ ਨਹੀਂ ਆਖਿਆ, ਮਾਤਾ ਦੀ ਜ਼ਿੰਮੇਵਾਰੀ ਜ਼ਿਆਦਾ ਦੱਸੀ ਆ। ਭਗਵਾਨ ਦਾ ਨਾਮ ਜਿਸਦੇ ਹਿਰਦੇ ਵਿੱਚ ਨਹੀਂ ਵਸਿਆ, ਉਸਦੀ ਮਾਂ ਜਿਹੜੀ ਹੈ ਉਹ ਬਾਂਝ ਕਿਉਂ ਨਹੀਂ ਰਹਿ ਗਈ? ਉਹਨੂੰ ਉਹਨੂੰ ਔਲਾਦ ਤੋਂ ਵਾਂਝਾ ਕਰ ਦੇਣਾ ਚਾਹੀਦਾ। ਫਿਰ ਇਸ ਤੋਂ ਅੱਗੇ ਗਿਆਨ ਦੀ ਪ੍ਰਾਪਤੀ ਜਿਹਨੂੰ ਨਹੀਂ ਹੋਈ, ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਤਾਰੀ। ਫਿਰ ਸੰਤਾਂ ਦੀ ਕੁੱਤੀ ਅਤੇ ਜਿਹੜੀ ਉਹ ਬਹੁਤ ਚੰਗੀ ਹੈ ਬਨਿਸਬਤ ਸਾਕਤ ਦੀ ਮਾਂ ਦੇ, ਸਾਕਤ ਕੀ ਬੁਰੀ ਮਾਂ ਏ ਲਿਖਿਆ, ਉਹ ਨਿੱਤ ਸੁਣਾ ਹਰ ਨਾਮ ਕਾ, ਉਹ ਪਾਪ ਵਿਸਾਹ ਨਾ ਜਾਏ। ਇਹਦਾ ਮਤਲਬ ਇਹ ਹੈ ਕਿ ਬੀਬੀਆਂ ਦੇ ਉੱਤੇ, ਮਾਈਆਂ ਦੇ ਉੱਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੈ। ਜਿਸ ਵੇਲੇ ਘਰ 'ਚ ਬੱਚਾ ਛੋਟਾ ਹੁੰਦਾ, ਕਿੰਨੇ ਹੀ ਸਾਲ ਉਹ ਬਿਲਕੁਲ ਹੀ ਮਾਂ ਦੇ ਨਾਲ ਬਹੁਤਾ ਰਹਿੰਦਾ। ਤੁਹਾਨੂੰ ਹੁਣੇ ਮਹਾਰਾਜ ਜੀ ਨੇ ਦੱਸਿਆ ਸੀ ਅਬਾਰਸ਼ਨ ਦਾ ਜਾਂ ਗਰਭਪਾਤ ਦੇ ਕਾਨੂੰਨ ਬਣਾਏ ਨੇ, ਜੋ ਵੀ ਕੁਛ ਹੈਗਾ, ਤੁਸੀਂ ਆਪਣੀ ਕਲਮ ਰਾਹੀਂ, ਆਪਣੀ ਜ਼ਬਾਨ ਰਾਹੀਂ, ਮਨ ਤੋਂ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਕਰਕੇ, ਤੁਹਾਨੂੰ ਪਤਾ ਤੁਸੀਂ ਜਦੋਂ ਇਮਤਿਹਾਨ ਦੇਣਾ ਹੁੰਦਾ ਨਾ, ਕੁੜੀਆਂ ਨੇ ਉਹ ਬੜੀਆਂ ਅਰਦਾਸਾਂ ਕਰਦੀਆਂ ਨੇ, ਮੈਂ ਇਸ ਇਮਤਿਹਾਨ 'ਚੋਂ ਪਾਸ ਹੋ ਜਾਵਾਂ, ਜਿਹੜਾ ਇੱਥੇ ਰਹਿ ਜਾਣਾ ਦਸਵੀਂ ਦਾ ਜਾਂ ਬਾਰ੍ਹਵੀਂ ਦਾ ਜਿੰਨੇ ਚਿਰ ਇਹਦੇ ਵਾਸਤੇ ਵੀ ਕਦੇ ਅਰਦਾਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਮੈਂ ਇਸ ਗੱਲ 'ਚ ਸਫਲ ਹੋਵਾਂ ਵੀ ਜਿਹੜੇ ਗਲਤ ਕਾਨੂੰਨ ਬਣਦੇ ਨੇ ਇਹ ਅਸੀਂ ਨਾ ਬਣਨ ਦੇਈਏ ਇਹਨਾਂ ਨੂੰ। ਜਿਹੜਾ ਤੁਹਾਨੂੰ ਮਹਾਰਾਜ ਨੇ ਦੱਸਿਆ ਜਨਰਲ ਚਿਮਲਾਂਗ, ਉਹਦਾ ਜੀਵਨ ਬੜਾ ਹੀ ਉੱਚਾ ਹੈ। ਉਹ ਪ੍ਰਾਈਮ ਮਿਨਿਸਟਰ ਦਾ ਸੈਕਟਰੀ ਹੁੰਦਾ ਸੀ ਅਤੇ ਸੈਕਟਰੀ ਅਤੇ ਨਾਲ ਪਾਰਲੀਮੈਂਟ ਦਾ ਮੈਂਬਰ, ਨਾਲ ਉਹ ਕਰਨਲ ਸੀ ਉਸ ਵੇਲੇ, ਹੁਣੇ ਧਿਆਨ ਦੇ ਕੇ ਜਨਰਲ ਬਣਿਆ ਉਹ। ਸਿਆਮ ਦੇ ਵਿੱਚ ਜਿਹੜੇ ਗਏ ਨੇ ਉਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਉੱਥੇ ਮਾਸ ਸ਼ਰਾਬ ਦੀ ਵਰਤੋਂ ਹੈ, ਹੜ ਚੱਲਦਾ। ਪਰ ਉਹਨੇ ਇੱਕ ਬੀੜਾ ਉਠਾਇਆ ਸਾਡੇ ਨਾਲ, ਉਹਦਾ ਵਾਸਤਾ ਇਸੇ ਗੱਲ ਦਾ ਪਿਆ ਵੀ ਮਾਸ ਸ਼ਰਾਬ ਜਿਹੜਾ ਉਹ ਅਸੀਂ ਨਹੀਂ ਖਾਂਦੇ ਪੀਂਦੇ, ਅਸੀਂ ਵੀ ਆਉਂਦੇ ਨਾ ਖਾਓ ਪੀਓ। ਉਹਨੇ ਬੜਾ ਗਿਣ ਗਿਣ ਕੇ ਦੱਸਿਆ ਕਿ ਇੰਨੇ ਚੌਂ ਪੈਰਾਂ ਵਾਲੇ ਡੰਗਰ, ਚੌਂ ਪੈਰਾਂ ਵਾਲੇ ਡੰਗਰ, ਇੰਨੇ ਖੰਭਾਂ ਵਾਲੇ ਜਾਨਵਰ, ਇੰਨੇ ਬੱਕਰੇ, ਕਿੰਨਾ ਕਿੰਨਾ ਕੁਛ, ਇੰਨਾ ਇੱਕ ਆਦਮੀ ਦੇ ਢਿੱਡ ਚਲਾ ਜਾਂਦਾ ਜਿਹੜੇ ਮਾਰ ਮਾਰ ਕੇ ਖਾਂਦੇ ਨੇ। ਅਤੇ ਉਸਨੇ ਭੁੰਜੇ ਸੌਂਦਾ ਉਹ, ਹੁਣ ਉਹ ਗਵਰਨਰ ਬਣਿਆ ਉੱਥੇ। ਸੱਤ ਸੌ ਕਰੋੜ ਦਾ ਬਜਟ ਹੈ ਬੈਂਕੋਕ ਸ਼ਹਿਰ ਦਾ, ਜਿਹਦਾ ਉਹ ਇੰਚਾਰਜ ਹੈਗਾ ਇਸ ਵੇਲੇ ਗਵਰਨਰ ਜਿਹੜਾ। ਜਿੰਨੀਆਂ ਵੋਟਾਂ 10-9 ਆਰਮੀ ਦੂਸਰੇ ਖੜੋਤੇ ਸਨ ਉਹਨਾਂ ਨੂੰ ਮਿਲੀਆਂ ਨੇ, ਉਹਦੇ ਉਦੋਂ ਜ਼ਿਆਦਾ ਇਕੱਲੇ ਨੂੰ ਮਿਲ ਗਈਆਂ ਨੇ ਉਹਨੂੰ। ਅਤੇ ਉਹ ਤਨਖਾਹ ਨਹੀਂ ਲੈਂਦਾ, ਇੰਨੀ ਸੇਵਾ ਕਰਦਾ। ਜਿਹੜੇ ਝਾੜੂ ਵਰਦਾਰ ਨੇ, ਜਿਹੜੇ ਝਾੜੂ ਦਿੰਦੇ ਨੇ ਜਾ ਕੇ ਗਲੀਆਂ ਵਿੱਚ, ਬਾਜ਼ਾਰਾਂ ਵਿੱਚ, ਉਹਨਾਂ ਨੂੰ ਬਹੁਤ ਉੱਚੇ ਅਤੇ ਬਹੁਤ ਚੰਗੇ ਸਮਝਦਾ ਉਹ। ਇੱਕ ਝਾੜੂ ਵਾਲਾ ਬਿਮਾਰ ਹੋ ਗਿਆ ਅਤੇ ਉਹਦਾ ਝਾੜੂ ਫੜ ਕੇ 5 ਵਜੇ ਸਵੇਰੇ ਉਹਨੇ ਆਪ ਸ਼ੁਰੂ ਕਰਤਾ, ਮੂੰਹ ਸਿਰ ਬੰਨ ਲਿਆ। ਉਹ ਲੱਭਦੇ ਫਿਰਨ ਵੀ ਗਵਰਨਰ ਸਾਹਿਬ ਕਿੱਥੇ ਗਏ ਨੇ। 2 ਵਜੇ ਤੱਕ ਉਹ ਝਾੜੂ ਦਿੰਦਾ ਰਿਹਾ, ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਜਾ ਕੇ ਲੈ ਆਏ, ਫਿਰ ਉੱਥੋਂ ਵਾਪਸ ਆਇਆ ਉਹ। ਬੜਾ ਉੱਚਾ ਜੀਵਨ ਹੈ ਉਸਦਾ, ਪੁੰਜੇ ਸੌਂਦਾ ਉਹ, ਬ੍ਰਹਮਚਰਜ ਉਸਨੇ ਕਈ ਸਾਲਾਂ ਤੋਂ ਰੱਖਿਆ ਹੈ। ਘਰੋਂ ਵੀ ਉਹਦੀ ਹੈਗੀ, ਉਹ ਮੇਜਰ ਹੈ ਫੌਜ 'ਚ। ਸੋ ਮੈਂ ਜ਼ਿਆਦਾ ਲੰਬਾ ਨਹੀਂ ਜਾਂਦਾ, ਤੁਹਾਨੂੰ ਬਹੁਤ ਕੁਛ ਆਖ ਦਿੱਤਾ ਗਿਆ। ਇੱਕ ਗੱਲ ਵਰਤੋਂ ਵਿੱਚ ਲਿਆਉਣ ਦੀ ਲੋੜ ਹੈ। ਮੈਂ ਇਸ ਵਾਸਤੇ ਆਉਂਦਾ ਪਈ, ਮੈਂ ਇਹ ਸਮਝਦਾ ਪਈ ਜਿਹੜਾ ਬਹੁਤਾ ਖੇਡਾਂ ਵਿੱਚ ਲੜਕੀਆਂ ਦਾ ਜਾਣਾ ਜਾਂ ਇਸ ਤਰ੍ਹਾਂ ਦੇ ਕੰਮਾਂ ਵਿੱਚ, ਉਹ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਦੇ ਤੋਂ ਕਿਸ ਤਰ੍ਹਾਂ ਅਸੀਂ ਬਚ ਸਕੀਏ। ਪਰ ਜਿਹੜਾ ਮੈਂ ਆਖਿਆ ਸੀ ਕਿ ਘਰਾਂ ਵਿੱਚ ਚੱਕੀਆਂ ਰੱਖੀਆਂ ਹੁਣ ਸਾਡੀ ਪਰੰਪਰਾ ਕਾਇਮ ਰਹੇ, ਦੂਸਰਾ ਕੋਈ ਹੋਰ ਐਕਸਰਸਾਈਜ਼ ਜਿਹੜੀ ਬੱਚੀਆਂ ਘਰ ਬਹਿ ਕੇ ਕਰ ਸਕਣ ਉਹ ਕਰਿਆ ਕਰਨ। ਸਭ ਤੋਂ ਵੱਡੀ ਜਿਹੜੀ ਮੈਂ ਸਮਝਦਾ ਐਕਸਰਸਾਈਜ਼, ਸਵੇਰੇ ਉੱਠ ਕੇ ਲੜਕੀਆਂ ਜੇ 3 ਘੰਟੇ ਬਹਿ ਕੇ ਨਾਮ ਸਿਮਰਨ ਕਰਨ ਤਾਂ ਬਹੁਤ ਇਹਦੇ ਨਾਲ ਸਰੀਰ ਦਾ, ਮਨ ਦਾ ਸੁਧਾਰ ਹੁੰਦਾ, ਸਰੀਰ ਦਾ ਵੀ ਇਸ ਨਾਲ ਸੁਧਾਰ ਹੋ ਜਾਂਦਾ। ਇਹ ਹੁਣ ਤੁਹਾਡੇ ਤੋਂ ਬਹੁਤ ਆਸ ਰੱਖ ਕੇ, ਜਿਸ ਤਰ੍ਹਾਂ ਮਹਾਰਾਜ ਨੇ ਆਖਿਆ ਸੀ ਵੀ ਲੜਕੀਆਂ ਤੋਂ ਕੋਈ ਪਿੱਛੇ ਨਹੀਂ ਰਹੀਆਂ ਹੋਈਆਂ, ਅਤੇ ਅਜੇ ਬੱਚਿਆਂ ਨੂੰ ਸੁਣਿਆ ਨਹੀਂ ਸੰਗੀਤ ਬੱਚਿਆਂ ਦਾ, ਹੋ ਸਕਦਾ ਹੈ ਲੜਕੀਆਂ ਦਾ ਉਸ ਤੋਂ ਜ਼ਿਆਦਾ ਹੀ ਹੋਵੇ। ਇਹ ਆਸ ਰੱਖ ਕੇ ਵੀ ਤੁਸੀਂ ਇਹ ਬਹੁਤ ਅੱਗੇ ਹੋ ਕੇ ਕੰਮ ਕਰਦੇ ਹੋ, ਮੈਂ ਇਹ ਗੱਲ ਆਖਣ ਲੱਗਾ ਕਿ ਹੁਣ ਤੁਸੀਂ ਘਰਾਂ ਵਿੱਚ ਇਹ ਵੀ ਗੱਲ ਜਾਰੀ ਰੱਖੋ ਆਪਣੀ, ਇਹ ਪਤਾ ਲੱਗੇ ਜਿਸ ਤਰ੍ਹਾਂ ਹੁਣ ਲੜਕੀਆਂ ਦਾ ਇਮਤਿਹਾਨ ਸੰਗੀਤ ਦਾ ਹੋਇਆ, ਕੁਝ ਲੜਕੀਆਂ ਨੇ 15 ਦਿਨਾਂ ਤੋਂ ਜਾਂ 20 ਦਿਨਾਂ ਤੋਂ ਆਪਣਾ ਅਭਿਆਸ ਕਰਕੇ ਸੁਣਾਇਆ, ਅਤੇ ਉਹਨਾਂ ਨੂੰ ਪਤਾ ਹੈ ਕਿ ਉਹ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਸੁਰ ਨਹੀਂ ਠੀਕ ਲੱਗੇ ਜਾਂ ਤਾਰ 'ਚ ਨਹੀਂ ਠੀਕ ਆਈਆਂ, ਤਾਂ ਉਹਨਾਂ ਨੂੰ ਸੰਘ ਆਈ ਇਸ ਗੱਲ ਦੀ। ਇਸੇ ਤਰ੍ਹਾਂ ਹੀ ਨਾਮ ਸਿਮਰਨ ਦਾ ਇੱਥੇ ਤੁਸੀਂ 10-15 ਮਿੰਟ ਅਭਿਆਸ ਕੀਤਾ, ਇਹ ਬੜੀ ਚੰਗੀ ਗੱਲ ਹੈ। ਪਰ ਜੇ ਕਿਤੇ ਇਹ ਸਾਰੇ ਸਾਲ ਦਾ ਗਿਣਿਆ ਜਾਏ, ਕਿੰਨਾ ਲੜਕੀਆਂ ਨੇ ਸਾਰੇ ਸਾਲ ਦਾ 1-1 ਘੰਟਾ ਪੂਰਾ ਕੀਤਾ, ਅਗਾਂਹ ਤੋਂ ਇਹ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੋ ਇਸ ਚੀਜ਼ ਨੂੰ, ਵੀ ਕਿੰਨੀਆਂ ਲੜਕੀਆਂ ਨੇ ਜਿਨ੍ਹਾਂ ਨੇ ਸਾਰੇ ਸਾਲ ਦਾ ਪ੍ਰੋਗਰਾਮ ਜਿਹੜਾ ਉਹ ਲੜਕਿਆਂ ਵਾਲੇ ਵੀ ਸ਼ਾਮਲ ਇਸ ਕੰਮ ਕਰਨ, ਸਾਰੇ ਸਾਲ ਦਾ ਕਿਹਨਾਂ ਨੇ ਕੀਤਾ, ਬਾਣੀ ਅਤੇ ਭਜਨ ਦਾ ਸਾਰਾ ਨਿਤਨੇਮ ਕਿੰਨਾ ਕਿੰਨਾ ਕਿਹਦਾ ਕਿਹਦਾ, ਫਿਰ ਉਹਦੇ ਮੁਤਾਬਕ ਉਹਨਾਂ ਨੂੰ ਇਨਾਮ ਦਿੱਤੇ ਜਾਣ। ਪਰ ਇਹਦੇ ਵਿੱਚ ਤੁਹਾਡਾ ਫਿਰ ਇਸ ਤੋਂ ਅੱਗੇ ਹੋਰ ਚੀਜ਼ ਹੈ, ਨਾਮ ਸਿਮਰਨ ਕੀਤਾ ਇਹ ਤੁਹਾਡੇ ਆਪਣੇ ਉੱਤੇ ਬਹੁਤੀ ਗੱਲ ਰਹੇਗੀ ਕਿ ਉਹਦੇ ਵਿੱਚ ਕਿੰਨਾ ਚਿਰ ਬਿਰਤੀ ਦਾ ਟਿਕਾ ਹੋਇਆ। ਮੈਂ ਅੱਗੇ ਤੁਹਾਨੂੰ ਦੱਸਿਆ ਸੀ ਡਾਕਟਰ ਪ੍ਰਤਾਪ ਸਿੰਘ ਹੈਗੇ ਨੇ, ਬੜੀ ਵੱਡੀ ਉਮਰ ਦੇ ਨੇ, ਉਹਨਾਂ ਦੇ ਹੱਥ ਪੈਰ ਸਿਰ ਸਾਰੇ ਐਂ ਕਰਕੇ ਹਿਲਦੇ ਨੇ। ਉਹਨਾਂ ਨੇ ਦੱਸਿਆ ਵੀ ਮੈਂ ਪਹਿਲੋਂ 5 ਮਿੰਟ, 10 ਮਿੰਟ, 15 ਮਿੰਟ ਕਰਦਿਆਂ ਜਦੋਂ ਉਹਨਾਂ ਨੇ ਦੱਸਿਆ ਸੀ, ਉਦੋਂ ਉਹ 1/2 ਘੰਟੇ ਤੱਕ ਪਹੁੰਚੇ ਸੀ, ਬਈ ਅੱਧਾ ਘੰਟਾ ਮੇਰਾ ਮਨ ਜਿਹੜਾ ਉਹ ਟਿਕ ਜਾਂਦਾ। ਹੁਣ ਤੁਸੀਂ ਦੱਸੋ ਬਈ ਹੱਥ ਪੈਰ ਸਿਰ ਸਭ ਕੁਛ ਹਿਲਦਾ ਹੋਵੇ ਅਤੇ ਮਨ ਨਾ ਹਿੱਲੇ ਆਦਮੀ ਦਾ, ਤਾਂ ਕਿੱਡੀ ਵੱਡੀ ਗੱਲ ਹੈ। ਸੋ ਤੁਸੀਂ ਇਸ ਪਾਸਿਓਂ ਸਿੱਖਿਆ ਲਓ ਅਤੇ ਇਸ ਪਾਸੇ ਤੁਰੋ ਤਗੜੇ ਹੋ ਕੇ, ਫਿਰ ਇਸ ਤੋਂ ਅੱਗੇ ਬਿਰਤੀ ਟਿਕਣ ਤੋਂ ਅੱਗੇ ਹੈ ਵੀ ਸਾਨੂੰ ਗਿਆਨ ਹੋਵੇ ਇਸ ਗੱਲ ਦਾ ਕਿਸ ਕਿਸ ਕੰਮ ਲਈ ਇੱਥੇ ਆਏ ਹਾਂ ਅਤੇ ਉਹ ਕੰਮ ਅਸੀਂ ਪੂਰਾ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਫਿਰ ਸਤਿਗੁਰੂ ਕਿਰਪਾ ਕਰਨ, ਸਤਿਗੁਰਾਂ ਦੇ ਦਰਸ਼ਨ ਹੋਣ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਣ। ਇਹ ਉਹ ਕੋਈ ਸਾਡੇ ਮੁੱਲ ਨਹੀਂ ਲਿਆ ਸਤਿਗੁਰੂ। ਇੱਕ ਸਿੱਖ ਹੈਗਾ, ਮੈਨੂੰ ਉਹਦਾ ਨਾਂ ਨਹੀਂ ਯਾਦ, ਦਿੱਲੀ ਵਿੱਚ, ਉਹ ਗੈਰ ਨਾਮਧਾਰੀ ਸਿੱਖ ਹੈ। ਸਾਰਾ ਸਿੰਘ ਹੋਰਾਂ ਨਾਲ ਉਹਨਾਂ ਦਾ ਸੰਪਰਕ ਹੈਗਾ ਜ਼ਰੂਰ। ਉਹਨੇ ਦੱਸਿਆ ਕਿ ਵੀ ਮੈਨੂੰ ਦਰਸ਼ਨ ਹੋਇਆ ਇਸ ਤਰ੍ਹਾਂ, ਉਹ ਲੱਭਦਾ ਫਿਰੇ ਵੀ ਇਹ ਦਰਸ਼ਨ ਕਿਹਦਾ ਹੋਇਆ। ਸਾਰਾ ਸਿੰਘ ਹੋਰਾਂ ਨੇ ਘਰ ਗਿਆ ਤਾਂ ਉਸੇ ਸਤਿਗੁਰਾਂ ਦੀ ਤਸਵੀਰ ਲੱਗੀ ਅਤੇ ਉਹਨਾਂ ਨੇ ਵੇਖਿਆ ਵੀ ਮੈਨੂੰ ਇਹਨਾਂ ਦਾ ਦਰਸ਼ਨ ਹੋਇਆ। ਸੁਪਨੇ 'ਚ ਨਹੀਂ ਹੋਇਆ, ਸਾਵਰ ਤੱਕ ਦਰਸ਼ਨ ਉਹਨੂੰ ਸਤਿਗੁਰਾਂ ਦਿੱਤਾ, ਕਿਰਪਾ ਕੀਤੀ ਹੈ। ਅਤੇ ਇਸ ਤਰ੍ਹਾਂ ਹੋਰ ਵੀ ਕਈਆਂ ਨੂੰ ਹੁੰਦੇ ਨੇ ਦਰਸ਼ਨ। ਇੱਕ ਆਪਣੀ ਲੜਕੀ ਇੱਥੇ ਅਵਤਾਰ ਸਿੰਘ ਸਾਡੇ ਕੋਲ ਤਬਲਾ ਵਜਾਉਂਦਾ ਸੀ, ਉਹਦਾ ਵੱਡਾ ਭਰਾ ਸੁਰਜੀਤ ਸਿੰਘ, ਉਹਦੀ ਲੜਕੀ ਜੰਮੂ ਵਿਆਹੀ ਹੋਈ ਹੈ। ਉਹਨਾਂ ਦੀ ਕੁੜੀ ਨੇ ਐਕੀ ਉਹ ਭਾਗ ਵੀ ਲਿਆ ਗਾਉਣ ਵਿੱਚ ਵੀ। ਉਹ ਅਤੇ ਆਪਣੀ ਬੀਬੀ ਚਰਨ, ਆਪਣੀ ਮੇਰੀ ਲੜਕੀ, ਇਹ ਸਾਰੀਆਂ ਇਕੱਠੀਆਂ ਪੜ੍ਹਦੀਆਂ ਸੀ ਅਤੇ ਮੈਂ ਪੁੱਛਿਆ ਤੁਹਾਨੂੰ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਏ ਨਹੀਂ ਕਦੇ ਘਰੇ? ਉਹ ਉਹਨਾਂ ਨੇ ਆਖਿਆ ਬਈ ਉਹ ਕੁੜੀ ਨੂੰ ਦੀਪੀ ਦੀਪੀ ਆਉਂਦੇ, ਸਾਰਾ ਨਾਮ ਇਹਨੂੰ ਪਤਾ ਕੀ ਉਹਦਾ। ਅਤੇ ਉਹਨੇ ਦੱਸਿਆ ਕਿ ਸਾਨੂੰ ਤਾਂ ਨਹੀਂ ਹੋਇਆ, ਪਰ ਇੱਕ ਲੜਕੀ ਉਹਦੇ ਨਾਲ ਪੜ੍ਹਦੀ ਸੀ ਅੰਮ੍ਰਿਤਸਰ, ਉਹਨੂੰ ਦਰਸ਼ਨ ਹੋਇਆ। ਮੈਂ ਉਹਨੂੰ ਕਿਸ ਤਰ੍ਹਾਂ ਹੋਇਆ? ਉਹ ਨਿਤਨੇਮ ਕਰਨ ਲੱਗ ਪਈ, ਉਹਨੂੰ ਦਰਸ਼ਨ ਜਦੋਂ ਹੋਇਆ ਤਾਂ ਉਹ ਜੋਤ ਜਗਾ ਕੇ ਨਿਤਨੇਮ ਕਰਨ ਲੱਗ ਪਈ ਅਤੇ ਘਰ ਦੇ ਸਾਰੇ ਉਹਦੇ ਖਿਲਾਫ਼ ਹੋ ਗਏ। ਕੁਦਰਤੀ ਗੱਲ ਹੈ, ਜਿਹੜਾ ਇਸ ਪਾਸੇ ਤੁਰਦਾ ਹੈ ਨਾ ਉਹਦੇ ਖਿਲਾਫ਼ ਹੋ ਹੀ ਜਾਂਦੇ ਨੇ ਘਰ ਦੇ। ਔਰ ਮੈਂ ਨਾਵਾ ਨਾਲ ਵਿਰੋਧ ਹੈ, ਦੋਵੇਂ ਨਾਲ ਬਸਾ ਇੱਕ ਠਾ ਹੈ। ਅਤੇ ਉਹਨੇ ਦੱਸਿਆ ਕਿ ਉਹਨੂੰ ਜਦੋਂ ਦਰਸ਼ਨ ਹੋਇਆ ਤਾਂ ਉਹ ਇਸ ਤਰ੍ਹਾਂ ਕਰਨ ਲੱਗ ਪਈ ਅਤੇ ਘਰ ਦੇ ਉਹਦੇ ਖਿਲਾਫ਼ ਹੋ ਗਏ। ਅਤੇ ਫਿਰ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਹੋਇਆ। ਉਹਦੀ ਇੱਕ ਜਿਹੜੀ ਮਾਸਟਰ ਪੜ੍ਹਾਉਣ ਵਾਲੀ ਸੀ ਨਾ ਬੀਬੀ, ਉਹਦੇ ਨਾਲ ਉਹਦਾ ਬੜਾ ਪ੍ਰੇਮ ਸੀ ਉਸ ਲੜਕੀ ਦਾ, ਉਹਨੂੰ ਉਹ ਸਾਰੀ ਗੱਲ ਦੱਸਦੀ ਸੀ ਆ ਕੇ। ਅਤੇ ਉਹਨੂੰ ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਵੀ ਕੁੜੀ ਤੈਨੂੰ ਲੈ ਜਾਈਏ, ਤੈਨੂੰ ਤੰਗ ਕਰਦੇ ਕਰਦੇ। ਉਹਨੇ ਆਖਿਆ ਜੀ ਲੈ ਜਾਓ। ਉਹਨੇ ਆ ਕੇ ਆਪਣੀ ਮਾਸਟਰ ਨਾਲ ਗੱਲ ਕੀਤੀ, ਉਹਨੇ ਆਖਿਆ ਵੀ ਮੇਰੇ ਵਾਸਤੇ ਵੀ ਅਰਜ ਕਰ ਵੀ ਮੈਨੂੰ ਵੀ ਲੈ ਜਾਣ। ਉਹ ਸਾਧ ਸੰਗਤ ਜੀ ਕੁਛ ਸਮਾਂ ਉਹਨੇ ਆਖਿਆ ਮੈਂ ਅਰਜ ਕਰਕੇ ਦੱਸ ਸਕਦੀ ਹਾਂ। ਉਹਨੇ ਫਿਰ ਅਰਜ ਕੀਤੀ। ਕਿਸ ਤਰ੍ਹਾਂ ਇਹ ਚੀਜ਼ ਸਾਡੇ 'ਚ ਆਉਣੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਫਲਾਣਾ ਬੀ ਏ ਪੜ੍ਹ ਗਿਆ, ਫਲਾਣਾ ਐੱਮ ਏ ਕਰ ਗਿਆ, ਫਲਾਣੇ ਨੂੰ ਇੰਨਾ ਪੈਸਾ ਮਿਲ ਗਿਆ। ਇਹ ਸਾਰਿਆਂ ਪੈਸਿਆਂ ਦਾ ਧਨ ਦੇ ਸਿਰ ਧਨ ਜਿਹੜਾ ਨੇ ਉਹ ਹੈ ਸਤਿਗੁਰਾਂ ਦਾ ਦਰਸ਼ਨ। ਫਿਰ ਉਹਨਾਂ ਨਾਲ ਗੱਲਾਂ ਹੋਣੀਆਂ ਸਿੱਧੀਆਂ। ਕਹਿੰਦੀ ਜਿਸ ਵੇਲੇ ਮੁੜ ਕੇ ਜਾ ਕੇ ਉਹਨੇ ਅਰਜ ਕੀਤੀ ਸਤਿਗੁਰਾਂ ਦਾ ਦਰਸ਼ਨ ਹੋਇਆ, ਤਾਂ ਉਹਨੇ ਆਖਿਆ ਜਾ ਉਹਨੂੰ ਕਹਿ ਦੇ ਵੀ ਅਸੀਂ ਲੈ ਜਾਵਾਂਗੇ ਤੈਨੂੰ ਵੀ ਨਾਲ। ਸਾਧ ਸੰਗਤ ਜੀ ਕੁਛ ਸਮਾਂ ਬੀਤਿਆ, ਉਹ ਮਾਸਟਰ ਜਿਹੜੀ ਲੜਕੀ ਬੀਬੀ ਜਿਹੜੀ ਸੀ ਨਾ, ਉਹ ਇਸ ਉਸ ਲੜਕੀ ਤੋਂ ਸਵਾਲ ਪੁੱਛਦੀ ਹੈ, ਉਹ ਦੱਸਦੀ ਹੈ। ਉਹ ਕੁਰਸੀ 'ਤੇ ਬੈਠੀ ਹੈ, ਪੁੰਜੇ ਖਲੋਤੀ ਹੈ, ਇਕੱਠੀਆਂ ਦੋਵੇਂ। ਉਹ ਕੁਰਸੀ 'ਤੇ ਇੱਧਰ ਜਾ ਪਈ, ਉਹ ਉੱਥੇ ਖਲੋਤੀ, ਦਰਾਮ ਡਿੱਗ ਪਈ, ਇਕੱਠੀਆਂ ਦੋਵੇਂ ਸਰੀਰ ਛੱਡ ਗਈਆਂ ਉੱਥੇ। ਇਹ ਚੀਜ਼ਾਂ ਜਿਹੜੀ ਤੁਸੀਂ ਇੱਥੋਂ ਗੱਲਾਂ ਸੁਣ ਕੇ ਚੱਲੇ, ਉਹ ਘਰਾਂ ਵਿੱਚ ਕਰੋ। ਜਿਉਂ ਜਿਉਂ ਗੱਲਾਂ ਕਰਾਂਗੇ ਫਿਰ ਉਹਨਾਂ ਨਾਲ ਸਾਡਾ ਦਿਲ ਲੱਗਦਾ। ਅਤੇ ਇੱਕ ਮੈਂ ਅੱਗੇ ਵੀ ਆਖਿਆ ਸੀ ਤੁਹਾਨੂੰ ਕਿ ਜੂੜੇ ਫੈਸ਼ਨ ਤੋਂ ਤਗੜੇ ਹੋ ਗਏ, ਬਚੋ ਥੋੜ੍ਹੇ ਜਿਹੇ ਸਿਰ ਤੋਂ ਗਿੱਚੀ ਤੋਂ ਤਾਂ ਹੋਣ ਲੱਗ ਪਏ ਨੇ, ਪਜਾਮੇ ਚੂੜੀਆਂ ਵਾਲੇ ਸਹੀ ਪੈਣ। ਤੁਸੀਂ ਇਸ ਪਾਸੇ ਲੱਗੇ ਥੋੜ੍ਹਾ ਥੋੜ੍ਹਾ, ਜਿੰਨਾ ਵੀ ਤੁਸੀਂ ਕਰੋਗੀਆਂ ਉਹਨਾਂ ਸਾਡੇ ਫਾਇਦੇ ਵਿੱਚ ਹੈ। ਮੰਡੀ ਵਿੱਚ 40-50 ਬੱਚੇ ਵੀ ਛੋਟੇ ਛੋਟੇ ਹਫ਼ਤੇ ਬਾਅਦ ਇਕੱਠੇ ਹੋ ਜਾਂਦੇ ਨੇ, ਅਤੇ ਉੱਥੇ ਜਿੱਥੇ ਬੜੀ ਮਾਇਆ ਦੀ ਅੱਗ ਵਰਦੀ ਹੈ ਸਿਆਮ ਦੇ ਵਿੱਚ, ਉੱਥੇ 150-200 ਬੱਚੇ ਜਿਹੜੇ ਨੇ, ਛੋਟੇ ਛੋਟੇ ਬੱਚੇ ਉੱਥੇ ਇਕੱਠੇ ਹੋ ਕੇ ਨਾਮ ਸੇਵਨ ਇੱਕ ਘੰਟਾ ਹਫ਼ਤੇ ਬਾਅਦ ਕਰਦੇ ਨੇ। ਪਰ ਇਹਨੂੰ ਵਧਾਓ, ਸਾਰਾ ਸਾਲ ਇਹ ਕੀਤਾ ਜਾਵੇ, ਆਪਣੀ ਗਿਣਤੀ ਕੀਤੀ ਜਾਵੇ। ਪਾਠ ਜਿਹੜਾ ਕੀਤਾ ਜਾਵੇ ਉਹਨੂੰ ਤੁਸੀਂ ਜਿੰਨੇ ਮਜ਼ਬੂਤ ਕਿਸੇ ਵੀ ਜ਼ਬਾਨ 'ਚ ਪੜ੍ਹਦੇ ਹੋ, ਪੰਜਾਬੀ ਜਾਂ ਹਿੰਦੀ ਅੰਗਰੇਜ਼ੀ ਵਿੱਚ, ਉਹ ਤੁਹਾਡੇ 'ਤੇ ਅਸਰ ਕਰਦੇ ਨੇ, ਕਿਉਂਕਿ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਗੌਰ ਨਾਲ ਪੜ੍ਹਦੇ ਹੋ। ਅਤੇ ਇਹਨੂੰ ਵੀ ਬਾਣੀ ਨੂੰ ਵੀ ਪੜ੍ਹੋਗੇ ਤਾਂ ਫਿਰ ਤੁਹਾਨੂੰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਕੋਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਬਹਤਾਰੀ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀ ਜੈ ਹਰ ਬਾਂਝਾ। ਇਹ ਚੀਜ਼ਾਂ ਸਾਡੇ ਵਿੱਚ ਆਉਣਗੀਆਂ ਅਤੇ ਸਾਡੇ ਮਨ 'ਤੇ ਜ਼ਰੂਰ ਅਸਰ ਹੋਏਗਾ, ਸਾਡੇ ਜੀਵਨ ਉੱਚੇ ਹੋਣਗੇ। ਮਾਤਾਵਾਂ ਦਾ ਜੀਵਨ ਉੱਚਾ ਹੋ ਜਾਵੇ ਤਾਂ ਬੱਚਿਆਂ ਦਾ ਆਪਣੇ ਆਪ ਬਹੁਤਾ ਹੁੰਦਾ, ਬਹੁਤਾ ਹਿੱਸਾ ਤੁਹਾਡਾ ਇਸ ਕੰਮ ਵਿੱਚ। ਹੁਣ ਤਾਂ ਉਹ ਲੜਕੀ ਪਤਾ ਨਹੀਂ ਕਿੱਥੇ ਵਿਆਹੀ ਗਈ, ਕਿੱਥੇ ਨਹੀਂ। ਇੱਕ ਲੜਕੀ ਨੇ ਚਿੱਠੀ ਲਿਖੀ ਸੀ, ਤੁਸੀਂ ਲੜਕਿਆਂ ਕਿਉਂ ਸੰਮੇਲਨ ਸ਼ੁਰੂ ਕੀਤਾ? ਉਹਨੇ ਆਖਿਆ ਵੀ ਤੁਸੀਂ ਲੜਕਿਆਂ ਦਾ ਸੰਮੇਲਨ ਕਰਦੇ ਹੋ, ਜਿਹੜੇ ਝਗੜਾ ਪੈਂਦਾ ਘਰਾਂ ਵਿੱਚ ਦਾਜ ਦਹੇਜ ਦਾ ਜਾਂ ਗਲਤ ਵਿਆਹ ਦਾ, ਉਹ ਸਾਰਾ ਮਾਤਾਵਾਂ ਦੇ ਸਿਰ ਤੋਂ ਪੈਂਦਾ। ਜਿਹੜੀ ਦਾਜ ਦੇਣਾ ਹੁੰਦਾ ਜਿਸਨੇ, ਉਹ ਵੀ ਲੜਕੀ ਹੈ। ਜਿਸ ਸੱਸ ਨੇ ਲੈਣਾ ਹੁੰਦਾ ਉਹ ਵੀ ਜਨਾਨੀ ਹੈ। ਇਸ ਵਾਸਤੇ ਸਾਡਾ ਸੰਮੇਲਨ ਸੱਦੋ ਤਾਂ ਕਿ ਅਸੀਂ ਆਪਣੇ ਮਸਲੇ ਆਪ ਹੱਲ ਕਰੀਏ। ਉਹਦੇ ਬਾਅਦ ਮੈਂ ਸਭ ਕੁਝ ਇੰਨੀ ਅਰਜ਼ ਕਰਨੀ ਸੀ, ਤੜਕੇ ਉੱਠਿਆ ਕਰੋ। ਇਹ ਕੋਈ ਬੀਬੀ ਸਾਡੀ ਵਿਦਿਕ ਸੰਮੇਲਨ ਵਾਲੇ ਜਿਹੜੀ ਜਥੇ ਵਾਲੀ ਬੀਬੀ ਹੈ ਉਹ ਐਸੀ ਨਾ ਹੋਵੇ ਜਿਹੜੀ ਸੂਰਜ ਚੜ੍ਹਨ ਤੋਂ ਬਾਅਦ ਉੱਠੇ, ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਭਜਨ ਬਾਣੀ ਕਰਿਆ ਕਰੋ। ਮੈਂ ਇੰਨੀ ਅਰਜ਼ ਕਰਕੇ ਆਉਂਦਾ।
ਸ਼ੁਕਰਾਂ ਸਾਹਿਬ ਗੱਜ ਕੇ ਆਖੋ ਤਾਂਤਰੀ ਸਤਿਗੁਰੂ ਪ੍ਰਤਾਪ ਸਿੰਘ। ਆਪਣੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼ ਸੁਣਿਆ, ਨਾਮ ਸਿਮਰਨ ਕੀਤਾ। ਇਹ ਬੱਚਿਆਂ ਦਾ ਸਮਾਗਮ ਸਿਰਫ ਇਸ ਵਾਸਤੇ ਹੈ ਵੀ ਜਿਹੜੀ ਸਾਡੀ ਆਪਣੀ ਪਰੰਪਰਾ ਮਰਿਆਦਾ ਸਾਡੇ ਸਤਿਗੁਰਾਂ ਨੇ ਦੱਸੇ ਹੋਏ ਰਾਹ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਅਪਣਾ ਸਕੀਏ। ਜਿਹੜੀ ਸਾਲ 6 ਮਹੀਨਿਆਂ ਦੀ ਮਾਇਆ ਦੀ ਧੂੜ ਲੋਕਾਂ ਦਾ ਅਸਰ ਸਾਡੇ 'ਤੇ ਪਿਆ ਉਹਨੂੰ ਅਸੀਂ ਇੱਥੇ ਆ ਕੇ 2-4 ਦਿਨਾਂ 'ਚ ਲਾ ਸਕੀਏ। ਮੈਨੂੰ ਬੜੀ ਖੁਸ਼ੀ ਹੈ ਪ੍ਰਧਾਨ ਜੀ ਅਤੇ ਸਕੱਤਰ ਸਾਹਿਬ ਜਿਹੜੇ ਨੇ ਇਹ ਬੜਾ ਉੱਦਮ ਕਰਕੇ ਇਹਨਾਂ ਨੇ ਸਾਰੇ ਇਕੱਠ ਕੀਤਾ। ਇਕੱਠ ਦਾ ਫਾਇਦਾ ਇਹ ਹੈ, ਇੱਕ ਤਾਂ ਇਹਨਾਂ ਨੇ ਡੈਲੀਗੇਟਾਂ ਦੇ ਪਾਸ ਬਣਾਏ ਜਾਪਦੇ ਨੇ, ਪਰ ਜੇ ਉਹ ਡੈਲੀਗੇਟਾਂ ਦੇ ਪਾਸ ਦਾ ਮਤਲਬ ਹੈ ਵੀ ਡੈਲੀਗੇਟਾਂ ਨੂੰ ਬਿਨਾਂ ਉੱਥੇ ਕੋਈ ਨਾ ਆ ਸਕੇ। ਜੇ ਡੈਲੀਗੇਟ ਬਾਹਰ ਦੁਕਾਨਾਂ 'ਤੇ ਤੁਰੇ ਫਿਰਨ ਤਾਂ ਫਿਰ ਉੱਥੇ ਆਉਣਾ ਕੀ ਨਹੀਂ, ਉਹ ਨਾਲ ਉਹ ਚੁੱਕੀ ਫਿਰਨ ਜਿਹੜਾ ਉਹ ਬੇਜ ਜਿਹਾ ਬਣਿਆ। ਅਤੇ ਤੁਸੀਂ ਇੰਨੇ ਦਿਨ ਕੁਛ ਨਹੀਂ ਹੁੰਦਾ, ਤੁਸੀਂ ਇਹ ਵੇਖੋ ਉਹਨਾਂ ਤੋਂ ਸਿੱਖਿਆ ਲਓ ਮੁਸਲਮਾਨਾਂ ਤੋਂ। ਉਹ ਮੱਕੇ ਜਾਂਦੇ ਨੇ, ਮੱਕਾ ਸ਼ਰੀਫ ਜਾ ਕੇ ਉੱਥੇ ਤਿੱਬਿਆਂ ਵਿੱਚ ਰੇਤ ਵਿੱਚ ਬਗੈਰ ਪਾਣੀ ਤੋਂ ਰਹਿੰਦੇ ਨੇ, ਕਿੰਨਾ ਕਿੰਨਾ ਚਿਰ ਤੰਬੂ ਲਾ ਕੇ ਰਹਿੰਦੇ ਨੇ ਧੁੱਪ ਦੇ ਵਿੱਚ ਰੇਤੇ ਦੇ ਵਿੱਚ। ਪਰ ਉਹਨਾਂ ਦੀ ਸ਼ਰਧਾ ਹੈ, ਥਾਹ ਸ਼ਰਧਾ ਹੈ, ਉਹਨਾਂ ਨੂੰ ਉਹ ਧੁੱਪ ਨਹੀਂ ਲੱਗਣ ਦਿੰਦੀ, ਗਰਮੀ ਨਹੀਂ ਲੱਗਣ ਦਿੰਦੀ, ਤੇਹ ਨਹੀਂ ਲੱਗਣ ਦਿੰਦੀ। ਤੁਹਾਨੂੰ ਸਭ ਤਰ੍ਹਾਂ ਦੇ ਸੁੱਖ ਪ੍ਰਾਪਤ ਨੇ ਇੱਥੇ। ਪਰ ਇੱਥੇ ਇਹਦਾ ਮਤਲਬ ਇੱਥੇ ਆਏ ਅਤੇ ਫਿਰ ਦੁਕਾਨਾਂ ਦੇ ਬਾਜ਼ਾਰਾਂ 'ਚ ਤੁਰੇ ਫਿਰੇ, ਇਹੋ ਹੀ ਚੀਜ਼ 'ਤੇ ਇੱਥੇ ਆ ਕੇ ਸਿੱਖ ਕੇ ਜਾਣਾ। ਇਸੇ ਚੀਜ਼ ਨਾਲ ਅਸਾਂ ਇੱਥੋਂ ਸਿੱਖ ਕੇ ਫਿਰ ਦੂਜਿਆਂ ਨੂੰ ਜਾ ਕੇ ਦੱਸਣਾ ਵੀ ਅਸਾਂ ਦੁਕਾਨਾਂ ਤੋਂ ਨਹੀਂ ਖਾਣਾ ਪੀਣਾ, ਤੁਸੀਂ ਸਗੁਰਾਂ ਦੇ ਉਪਦੇਸ਼ ਸੁਣਿਆ। ਵੀ ਮੰਨ ਲਓ ਤੁਹਾਡਾ ਨਲਕੇ ਦੇ ਪਾਣੀ ਵੀ ਨਹੀਂ ਗੁਜ਼ਾਰਾ ਹੋ ਸਕਦਾ, ਪਰ ਉਹ ਬਾਜ਼ਾਰੋਂ ਜਿਹੜਾ ਰੋਟੀ ਖਾਣੀ ਹੈ ਉਹ ਘਰ ਲਿਆ ਕੇ ਤੁਸੀਂ ਖਾ ਸਕਦੇ ਹੋ, ਜ਼ਰੂਰੀ ਤਾਂ ਨਹੀਂ ਉਸ ਬਾਜ਼ਾਰ 'ਚ ਬਹਿ ਕੇ ਖਾਓ। ਸੋ ਜਿਹੜੇ ਤੁਹਾਡੇ ਉਲੀਕੇ ਪ੍ਰੋਗਰਾਮ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸਿਰੇ ਚਾੜੋ, ਸਿਰ ਅੰਜਾਮ ਦਿਓ। ਆਪ ਆਪਣੇ ਘਰਾਂ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਦੇਸ਼ਾਂ ਵਿੱਚ ਜਾ ਕੇ ਉਹਦਾ ਪ੍ਰਚਾਰ ਕਰੋ, ਦੱਸੋ ਉਹਨਾਂ ਨੂੰ ਕਿ ਸਾਡੀ ਇਹ ਪ੍ਰਥਾ ਸਾਡੀ ਪਰੰਪਰਾ। ਡਰ ਲੱਗਦਾ ਕਈਆਂ ਗੱਲਾਂ ਤੋਂ ਵੀ ਕੋਈ ਗੱਲ ਕਰਦੀ ਹੈ ਉਹਦੇ 'ਚ ਫਿਰ ਕੇ ਵਿਘਨ ਪੈ ਜਾਂਦਾ। ਸੁਰਿੰਦਰ ਸਿੰਘ ਮਨਚੰਦਾ ਦਾ ਲੜਕਾ ਗੁਰਮੁਖ ਸਿੰਘ ਮਨਚੰਦਾ ਜਿਹੜਾ ਉਹ ਪਹਿਲੋਂ ਕੈਨੇਡਾ ਰਿਹਾ, ਔਰ ਉਹਨੇ ਇਸੇ ਵਾਸਤੇ ਉੱਥੇ ਸੂਬਾ ਰਿਸ਼ਨ ਸਿੰਘ ਉਹਨਾਂ ਕੋਲ ਘੱਲਿਆ ਸੀ ਵੀ ਇਹਨੂੰ ਜਿਹੜਾ ਆਪਣੀ ਵਰਦੀ ਅਤੇ ਨਿਤਨੇਮ ਵਗੈਰਾ ਦਾ ਧਿਆਨ ਰਵੇ ਇਹਦਾ। ਫਿਰ ਉਹ ਉੱਥੇ ਕੁਛ ਕੈਨੇਡਾ ਵਿੱਚ ਰਹਿ ਗਏ, ਫਿਰ ਅਮਰੀਕਾ ਵਿੱਚ ਗਿਆ। ਅਮਰੀਕਾ ਵਿੱਚ ਉਹਨੇ ਹਵਾਈ ਜਹਾਜ਼ ਸਿੱਖਿਆ, ਦੂਸਰੀ ਪੜ੍ਹਾਈ ਵੀ ਪੜ੍ਹਦਾ ਰਿਹਾ। ਸੁਰਿੰਦਰ ਸਿੰਘ ਨੂੰ ਫਿਕਰ ਪੈ ਗਿਆ ਇੱਕ ਉਹਨਾਂ ਵੀ ਜਦੋਂ ਹਵਾਈ ਜਹਾਜ਼ ਸਿਖਾਉਣ ਲੱਗੇ ਨੇ ਤਾਂ ਉਹਨਾਂ ਨੇ ਕਾਲੀ ਨੀਲੀ ਵਰਦੀ ਪਵਾਉਣੀ ਉਹਨੂੰ। ਅਤੇ ਉਹ ਗੁਰਮੁਖ ਸਿੰਘ ਨੇ ਆਪ ਟੈਲੀਫੋਨ ਕੀਤਾ ਉਹਨਾਂ ਨੂੰ, ਉਸ ਕੰਪਨੀ ਨੂੰ ਜਿਹਨਾਂ ਨੇ ਬੁਲਾਇਆ ਸੀ ਉਹਨੂੰ। ਉਹਨਾਂ ਆਖਿਆ ਨਹੀਂ ਤੂੰ ਇਹਨਾਂ ਕੱਪੜਿਆਂ ਨਾਲ ਹੀ ਸਿੱਖ ਸਕਦਾ, ਇਹ ਕੁੜਤੇ ਰੇ ਪਜਾਮੇ ਨਾਲ। ਉਹ ਹਵਾਈ ਜਹਾਜ਼ ਸਿੱਖਿਆ, ਪੜ੍ਹਦਾ ਵੀ ਰਿਹਾ, ਅਤੇ 30 ਮੀਲ ਤੋਂ ਪਾਣੀ ਲਿਆ ਕੇ ਆਪਣੀ ਰੋਟੀ ਆਪ ਪਕਾਉਂਦਾ ਰਿਹਾ, ਕੋਈ ਨੌਕਰ ਨਹੀਂ ਸੀ ਵਿਆਹਿਆ ਉਹ ਹੈ ਨਹੀਂ। ਅਤੇ ਤੁਸੀਂ ਵੇਖ ਲਓ ਵੀ ਉਹਨੇ ਕਿੰਨਾ ਉੱਦਮ ਕੀਤਾ। ਉਹਦੇ ਵਾਸਤੇ ਇਹ ਅਰਦਾਸ ਕਰੋ ਵੀ ਉਹਨੂੰ ਨਾ ਹੋਮੈ ਨਾ ਆਵੇ, ਅਤੇ ਉਹਦੀ ਸੋਧ ਜਿਹੜੀ ਹੈ ਸਿਰੇ ਚੜ੍ਹੇ। ਵੱਡਾ ਸੋਧੀ ਜਿਹਨੂੰ ਤੁਹਾਨੂੰ ਪਤਾ ਹੀ ਹੈ ਵੱਡਾ ਸੋਧੀ ਕਿਸ ਤਰ੍ਹਾਂ ਹੁੰਦਾ। ਵੱਡੀ ਉਹ ਬਾਹਰੋਂ ਲਿਆ ਕੇ ਪਾਣੀ ਪਕਾਉਣ ਦਾ ਰੋਟੀ ਦਾ ਮਤਲਬ ਇਹ ਹੈ ਕਿ ਉਹ ਵੱਡਾ ਸੋਧੀ ਆ, ਵੱਡੀ ਸੋਧ ਰੱਖਦਾ। ਸਾਡੇ ਇੱਥੇ ਭੈਣੇ ਸਾਹਿਬ ਜਿਹੜਾ ਕਿ ਖੂਹ ਵੀ ਹੈਗੇ ਨੇ, ਸਾਰਾ ਕੁਝ ਹੈਗੇ ਨੇ, ਮੁੰਡੇ ਕੁੜੀਆਂ ਸੋਧ ਕੋਈ ਨਹੀਂ ਰੱਖਦੇ। ਤੁਹਾਨੂੰ ਇਹ ਧਿਆਨ ਹੋਣਾ ਚਾਹੀਦਾ ਵੀ ਦੇਖੋ ਕਿਸ ਤਰ੍ਹਾਂ ਉਹ ਆਪਣੀ ਘਰ ਨਾਲ ਕਰਦਾ, ਉਹਦੇ ਤੋਂ ਸਿੱਖਿਆ ਲਓ। ਅਸੀਂ ਵੇਖਦੇ ਹਾਂ ਕਿ ਉਹ ਬਾਜ਼ਾਰ 'ਚ ਫਲਾਣੇ ਬੰਦੇ ਇਸ ਤਰ੍ਹਾਂ ਰੋਟੀ ਖਾਂਦੇ ਨੇ, ਉੱਧਰ ਨੀਵੇਂ ਪਾਸੇ ਨੂੰ ਵੇਖਦੇ ਹਾਂ, ਉੱਧਰ ਨੂੰ ਚੜ੍ਹੋ। ਜੇ ਮਾਰਗ ਪੰਡਿਤ ਗਏ ਪਾਛੇ ਪਰਾ ਬਹੀਰ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਮੈਂ ਇੰਜੀਅਰ ਕਰਕੇ ਆਪਣਾ
ਇੱਕ ਵਾਰ ਫਿਰ ਸਭ ਗੱਜ ਕੇ ਆਖੋ ਤਾਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਤਿਹਾਸ ਬਾਰੇ ਬੜਾ ਕੁਝ ਸੁਣਿਆ ਆਖਿਆ ਗਿਆ, ਇਤਿਹਾਸ ਛਪੇ ਵੀ ਬੜੇ ਨੇ, ਉਹਨਾਂ ਵਿੱਚ 7 ਗਲਤੀਆਂ ਵੀ ਕਹੀਆਂ ਹੋਈਆਂ ਨੇ। ਕਈਆਂ ਨੇ ਆਪਣੀ ਹਉਮੈ ਨਾਲ ਗਲਤੀਆਂ ਕੀਤੀਆਂ ਨੇ ਵੀ ਮੇਰੀ ਗੱਲ ਸੱਚੀ ਹੈ, ਜੇ ਉਹ ਗੱਲ ਨੂੰ ਭੁੱਲ ਗਏ ਜਿਹੜਾ ਸਤਿਗੁਰਾਂ ਦੇ ਉਪਦੇਸ਼ ਹੈ ਨਾ। ਸੰਤ ਜਿਉਣ ਸਿੰਘ, ਸੰਤ ਮਿਤ ਸਿੰਘ ਉਹਨਾਂ ਦਾ ਆਪਸ 'ਚ संवाद होया कि गुरु हरि सिंह वड्डा है, गुरु राम सिंह वड्डा है, तो उन्होंने साबित किया। तो सच्चे पातशाह ने आख्या भी उन्होंने ये नहीं सी मेरी गल उत्ते रहे, वो गल मन गए। वो अजकल इतिहासकारा गल बड़ी घट है। सतगुरु प्रताप सिंह सच्चे पातशाह वेले ही ऐसे नामधारी इतिहासकार जिन्होंने पूरी तरह मायूसी विखाई इतिहास लिखने में। फिर सरदार नार सिंह नूं लिआंदा गया। सरदार नार सिंह नूं लिआउण दा कारण ये सी कि सतगुरां दे हुक्म दे उल्टो इतिहासकार जिहड़े सन चलदे सन, ते ओह समझदे सन भी सतगुर ते पढ़े नहीं बहुते, असीं बहुते पढ़े हाँ ते ये गलत गलत ने। ते अपने सच्चे पातशाह उपदेश भी रिकॉर्ड होया कि वह चिट्ठी लिखी तो मैनू उन्हें झूठा साबित किया, तो आप सच्चा होने की कोशिश की है। इस तरह का सिलसिला काफ़ी चलिया। सानू वो जी कल परसों होमे की गल सी वो साड़ी इतिहास से निकल जाए, इतिहासकार आपस में मोढ़े ना मोढ़ा ला के गल कर, बहुत सोहनी गल बनती है। सचमुच संत तरन सिंह उन्होंने जो मसाला इकट्ठा किया वो बहुत वधिया है, पर जे उन्हों का लिखण ढंग यहोजा हो जो हर एक आदमी समझ आए फिर गल बहुत वधिया हो सकती। भावें उस कई गल् ऐसा हैं जो संत नगर के कई बंदे आते हैं कि आह गल इस तरह नहीं सी हुई, वो उन्होंने भी गलती लग सकती है कहने वाले भी, पर लिखण ढंग जोड़ा वो बहुत वधिया चाहिए जिद ना हर एक की समझ में गल आ जाए। इतने मठियाई की गल भी की गई सी, मठियाई भी बने, सारा कुछ बने। वो वास्ते हंसपाल जी सर चले गए हैं। सतगुरु प्रताप सिंह सच्चे पातशाह के उपदेश रिकॉर्ड हो सतगुरु राम सिंह ने हुक्म दिता है कि मठियाई रुपये की मण तो अन्न रुपये का सेर हो, मेरा सिख मठियाई नहीं खाएगा, वह अन्न खाएगा। इस तरह का भी लिखा है। मेरा मतलब सिर्फ ये नहीं मतलब मठियाई खानी नहीं, लेकिन मठियाई वाल ध्यान करके अपनी रुचि जी है ना उन्हू वधन का मौका मिलता है, तो सगुरों वाले पास के हुक्म जोड़े उन्होंने घटन का मौका मिलता है। हम इतों क्यों मुंडे साढ़े कदे कटाणी कदे नीलों चले जाते, पांच चार दिन नहीं छड़ सकते, चाली चाली दिन वर्त रखते हैं जेडे अंदर जेलों में रेंगे ने किन्ना किन्ना चेर वो भी तो बचते ही ने, लेकिन ये जेलों में रह गए तो मजबूरन बचना नहीं। इतने अपने आप मन कंट्रोल करके इतने सामना चाहिए। तो इतिहासकारों का तो बहुत जरूरी है कि आपस में तालमेल पूरा हो। सगुरों के उपदेश रिकॉर्ड होया एक इतिहासकार बारे, वो हुण मेथों दूर चला गया, उन्होंने नामदार इतिहास भुल गया। उस गल नूं सारे नूं याद रखना चाहिए इतिहासकारां नूं। इतिहासकार अपनी किताब वेचण वास्ते जां अपनी हमें वास्ते ये काम ना करन, मिल के गलतियां हो जांदियां ने। दलीप सिंह को जिस तरह हो गई है, सहबन गलतियां भी हो जांदियां कई, पर उन्हों जानबूझ के एक धड़ा खड़ा करके वो कम करना वो साडे लई बहुत हानिकारक। अज दे एक अखबार च आया कि सिख जथेबंदियों की फुट कारण सिख जगत मायूस ते लाचार। तुहानूं पता ही की कुछ हो रहा, उन्हां तों असीं उन्हां नूं वेख के हसदे हाँ, अपने अंदर नहीं धरती मारदे कि असीं कित्थे कित्थे खलोते हैं, साडा तो नहीं कोई धड़ा बनता। तो इस पासे पूरा ध्यान देना चाहिए। जिहड़ियां गल्लां तुहानूं दसियां गईआं ने कई बार इस तरह आउंदे ने, मजबूर नहीं करना चाहिए। हुण लत्त खराब हो जाती किसी आदमी की, उन्होंने डॉक्टर भार बन के तो रिश्तेदार भी उन्होंने मजबूर करते हैं इन इतने बन्नी रहने दे, इतने वो बेचारा बड़ा दुखी हुंदा है, उन्होंने कोई नहीं दुख पुछता, क्योंकि उन्होंने ठीक करने वास्ते वो इस तरह करते हैं। साडे वास्ते जो कोई मर्यादा की गल आए फिर आख मजबूर नहीं करना चाहिए किसी को, तो सानू क्यों मजबूर करते हैं, असीं भी तो मजबूर होंगे ना जो तुम मर्यादा छड्ड दो, तो साडी मजबूरी वाले भी तुहानूं ध्यान रखना चाहिए। तो इहदे वास्ते लिखिया जाना, पढ़ना, आपस में तालमेल रखना, छोटे वड्डे दे अनुसार चलना। अजकल सच बार उपदेश रिकॉर्ड होया छोटे अजकल चुकदे ने तां नूं अपने आप नूं, इह जंतरी जी भी लिखिया सी वी इन्हां दिनां विच इस तरह का कुछ होना है। तुहाडे सामने सारियां गल्लां किस तरह दे सारे सिलसिले चलते हैं, किसी नूं कोई पैसे वाला जां इस तरह का वेखण नूं तैयार नहीं। फिर वो जिस तरह अकाल पुरख दी रजा है वह फिर भी चलते हैं, मिट नहीं सकती कोई भी चीज़ जिस तरह बीनाश नहीं हुंदा। तो सब तो वड्डी गल जी महाराज जी ने पंडित जी ने जसविंदर सिंह उन्होंने आखिया ने कि पानी की किन्नी दिक्कत सी, तो सिंह पानी नहीं सन पीना अपना छड़ दे। अजकल गढ़वा ਮਹਾਰਾਜ ਜੀ ਨੇ ਤਾਂ ਆਖਿਆ ਨਾ ਭਾਈ ਨਾਮਧਾਰ ਸਿੱਖ ਕਿਸੇ ਨੇ ਸਜਾਇਆ ਕਿ ਨਹੀਂ ਸਜਾਇਆ, ਇਹ ਜਿੰਨੇ ਆਏ ਨੇ ਨਾਮਧਾਰ ਸਿੱਖ ਸਜਾਉਣ ਵਾਲੇ ਨਹੀਂ ਆਏ, ਇਹ ਤਾਂ ਵਿਚਾਰੇ ਆਪ ਸਜਣ ਵਾਸਤੇ ਆਏ ਤਾਂ ਆਪਦੇ ਨੇ, ਜੇ ਉਸ ਤਰ੍ਹਾਂ ਪਤਾ ਕੀਤਾ ਤਾਂ ਬਹੁਤ ਸਾਰੇ ਸਿੱਖਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ। ਆ ਹੁਣ ਵੀ ਜਿਹੜੇ ਦੋ ਤਿੰਨ ਆਏ ਸੀ ਉਦੋਂ ਪਿੱਛੋਂ ਹੋਰ ਦੋ ਤਿੰਨ ਉੱਠ ਕੇ ਆ ਗਏ ਨੇ, ਜੇ ਹੋਰ ਵੀ ਕਈ ਇੱਥੇ ਨਹੀਂ ਹੋਣੇ ਜਿਹੜੇ ਹੋਣਗੇ ਜਿਹਨਾਂ ਨੇ ਕੰਮ ਕਰੀ ਜਾਂਦੇ ਨੇ, ਔਰ ਉਹ ਇਸ ਵਾਸਤੇ ਨਹੀਂ ਕਰਦੇ ਕਿ ਮੀਟਿੰਗ ਕਰਨੀ ਹੈ ਜਾਂ ਕੁਛ ਕਰਨਾ। ਜਿਹੜੇ ਉਹ ਸਿੱਖ ਕਾਬਲ ਗਏ ਅਤੇ ਬਾਬਾ ਗੁਰਚਰਨ ਸਿੰਘ ਹੋਰੀ ਅਤੇ ਉਹ ਜਿਹਨੇ ਸਾਰੇ ਗਏ, ਉਹਨਾਂ ਨੇ ਕਿੰਨੀਆਂ ਕੁ ਮੀਟਿੰਗਾਂ ਕੀਤੀਆਂ ਸਨ, ਕਿਸੇ ਮਤੇ ਪਾਸ ਕਰਵਾਏ ਸਨ ਕਿਸੇ ਕੋਲੋਂ, ਫਿਰ ਉਹਨੂੰ ਨੀਯਤ ਕੀਤਾ ਗਿਆ ਸੀ ਬਾਬਾ ਗੁਰਚਰਨ ਸਿੰਘ ਜਾਵੇ, ਉਹ ਆਪਣੇ ਆਪ 'ਤੇ ਹੀ ਸਾਰੀ ਗੱਲ ਲੈ ਕੇ ਅਤੇ ਸਾਰਾ ਕੁਛ ਕਰਦੇ ਸਨ। ਜਿੰਨਾ ਚਿਰ ਇਸ ਤਰ੍ਹਾਂ ਨਾ ਹੋਏਗਾ ਉਹਨਾਂ ਚਿਰ ਸਾਡੀ ਕਾਮਯਾਬੀ ਨਹੀਂ ਹੋ ਸਕਦੀ। ਇਹ ਧਾਰਮਿਕ ਰੁਚੀ ਜਿਹੜੀ ਹੈ ਨਾ ਉਹਨੂੰ ਆਪਣੇ ਉਹਦੇ 'ਚ ਮੈਂ ਸਮਝਦਾ ਹਾਂ, ਅੱਗੇ ਵੀ ਕਈ ਵਾਰੀ ਆਖਿਆ ਕਿ ਬੱਚਿਆਂ ਦਾ ਕਸੂਰ ਨਹੀਂ ਇੰਨਾ ਜਿੰਨਾ ਮਾਤਾ ਪਿਤਾ ਦਾ ਅਤੇ ਬਜ਼ੁਰਗਾਂ ਦਾ ਕਸੂਰ ਹੈ। ਜੇ ਬੱਚੇ ਧਾਰਮਿਕ ਰੁਚੀ ਇੱਧਰ ਮੇਰੇ ਵੱਲ ਨੂੰ ਰੱਖਣੇ ਵੀ ਚਾਹੁਣ ਨਾ, ਤਾਂ ਉਹਨਾਂ ਦੇ ਮਾਤਾ ਪਿਤਾ ਜਾਂ ਬਜ਼ੁਰਗ ਨੇ ਉਹ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਨੂੰ ਪੜ੍ਹਾ ਦਿੱਤਾ ਜਾਵੇ, ਇਹਨਾਂ ਨੂੰ ਆਹ ਕਰਤਾ ਜਾਵੇ, ਮੇਰੇ ਨਾਲ ਤੋੜਨ ਵਾਸਤੇ ਪੂਰੀ ਕੋਸ਼ਿਸ਼ ਕਰਦੇ ਨੇ, ਅਤੇ ਉਹ ਤਾਂ ਹੀ ਟੁੱਟ ਸਕਦੇ ਨੇ ਜੇ ਉਹਨਾਂ ਨੂੰ ਐਸਾ ਪੜ੍ਹਾਇਆ ਜਾਵੇ, ਐਸਾ ਲਾਲਚ ਦਿੱਤਾ ਜਾਵੇ ਵੀ ਤੇਰਾ ਆਹ ਵੀ ਕੰਮ ਹੋ ਜਾਣਾ, ਤੈਨੂੰ ਇੰਨੇ ਪੈਸੇ ਆਉਣੇ ਸ਼ੁਰੂ ਹੋ ਜਾਣੇ ਨੇ, ਉਹ ਫਿਰ ਇਸ ਪਾਸਿਓਂ ਸਾਧ ਸੰਗਤ ਵਾਲੇ ਪਾਸਿਓਂ ਮੁੱਖ ਮੋੜਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹਨਾਂ ਦੀ ਰੁਚੀ ਉਸ ਤਰ੍ਹਾਂ ਦੀ, ਰੋਜ਼ ਰਾਤ ਦਿਨ ਉਸ ਤਰ੍ਹਾਂ ਪੜ੍ਹਨਾ। ਜਿਸ ਤਰ੍ਹਾਂ ਤੁਹਾਨੂੰ ਮਹਾਰਾਜ ਨੇ ਦੱਸਿਆ ਸੀ ਕਿ ਇਹ ਜਿਹੜੀਆਂ ਤਸਵੀਰਾਂ ਨੇ ਇਹਨਾਂ ਤੋਂ, ਇਹ ਬੜੇ ਦੁੱਖ ਦੀ ਗੱਲ ਹੈ। ਇੱਕ ਦਿੱਲੀ ਦਾ ਇੱਕ ਲੜਕਾ, ਉਹਦਾ ਵਿਆਹ ਹੋਣਾ ਸੀ, ਉਹਨੂੰ ਪੁੱਛਿਆ, ਬੜੇ ਚੰਗੇ ਪਰਿਵਾਰ ਦਾ, ਉਹਨੂੰ ਪੁੱਛਿਆ ਗਿਆ ਅਤੇ ਉਹਦੇ ਕੋਲੋਂ ਅਰਦਾਸ ਨਹੀਂ ਸੀ ਉਹਨੂੰ ਆਉਂਦੀ, ਉਹਨੇ ਸਹੁਰਾਂ ਦੇ ਕੁਛ ਨਾਂ ਗਿਣ ਦਿੱਤੇ ਅਤੇ ਉਹਦਾ ਇੱਕ ਰਿਸ਼ਤੇਦਾਰ ਬੈਠਾ ਸੀ, ਆ ਜੀ ਠੀਕ ਹੈ ਅਰਦਾਸ ਇਹ ਨਹੀਂ ਹੁੰਦੀ ਹੈ, ਇਹ ਇੰਨਾ ਹੀ ਕਰ ਸਕਦੇ ਨੇ, ਇਹ ਉਹ ਫਿਰ ਨਾਲ ਜਿਹੜੇ ਬਜ਼ੁਰਗ ਨੇ ਉਹ ਵੀ ਨਾਲ ਇਸ ਤਰ੍ਹਾਂ ਇਸ ਪਾਸੇ ਧੱਕਾ ਲਾ ਦਿੰਦੇ ਵੀ ਥੋੜ੍ਹਾ ਜਿਹਾ ਹੋਰ ਗਾਂ ਡੂੰਘੇ ਪਾਣੀ 'ਚ ਡਿੱਗ ਤੂੰ, ਥੋੜ੍ਹਾ ਜਿਹਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਵੀ ਇੰਨੇ ਸਾਲ ਦਾ ਬੱਚਾ ਜਿਸ ਵੇਲੇ ਸ਼ਾਦੀ ਵਾਲਾ ਹੁੰਦਾ ਕਿੰਨੇ ਸਾਲ ਦੀ ਉਹਦੀ ਉਮਰ ਹੋ ਜਾਂਦੀ, ਤਾਂ ਉਹਨੂੰ ਉਹਨੇ ਚਿਰ ਤੱਕ ਸਹੁਰਾਂ ਦੇ ਨਾਵਾਂ ਦਾ ਹੀ ਨਹੀਂ ਪਤਾ, ਅਰਦਾਸ ਦਾ ਹੀ ਨਹੀਂ ਪਤਾ। ਸੋ ਜਿਵੇਂ ਤੁਸੀਂ ਆਏ ਹੋ, ਜੇ ਤੁਸੀਂ ਆਪਣੇ ਧਿਆਨ ਵਿੱਚ ਇਹ ਗੱਲ ਕਰ ਲਓ ਵੀ ਅਸਾਂ ਸਾਰਿਆਂ ਨੇ ਆਪਣੇ ਜਿੰਮੇ ਲੈ ਕੇ ਸਾਰੀ ਗੱਲ ਕਰਨੀ ਹੈ, ਅਤੇ ਫਿਰ ਕੰਮ ਹੋ ਸਕਦਾ, ਨਹੀਂ ਤਾਂ ਇਸ ਤਰ੍ਹਾਂ ਇਹ ਕੰਮ ਕੋਈ ਨਹੀਂ ਹੋ ਸਕਦਾ ਵੀ ਮੀਟਿੰਗਾਂ ਕਰ ਲਈਆਂ ਚਲੇ ਗਏ ਉੱਠ ਕੇ। ਮੈਂ ਸਮਝਦਾ ਬਈ ਸਗੁਰਾਂ ਨੇ ਬੜੀ ਕਿਰਪਾ ਕੀਤੀ ਆ, ਧੱਕੇ ਧੁੱਕੇ ਨਾਲ ਜਿਹੜੇ ਫੜ ਕੇ ਲਿਆ ਕੇ ਇੱਥੇ ਨਾਮ ਸਿਮਰਨ ਨੂੰ ਲਾਏ ਨੇ, ਉਹ ਫਿਰ ਵੀ ਭਜਨ ਮੰਨ ਕੇ ਇਸ ਨਾਮ ਸਿਮਰਨ ਕਰਦੇ ਨੇ, ਪਰ ਉਹਨਾਂ ਦੀ ਅਹਿਮੀਅਤ ਬਾਰੇ ਕੋਈ ਬਾਹਰੋਂ ਚਿੱਠੀਆਂ ਜਾਂ ਇਸ ਤਰ੍ਹਾਂ ਦੀਆਂ ਨਹੀਂ ਆਈ। ਬੱਲੇ ਬੱਲੇ ਬੜਾ ਕੰਮ ਹੋ ਰਿਹਾ, ਜੇ ਇੱਥੇ ਕੋਈ ਹਸਪਤਾਲ ਬਣ ਜਾਏ, ਕੋਈ ਇਹੋ ਜਿਹੀ ਚੀਜ਼ ਬਣ ਜਾਏ, ਫਿਰ ਆਖਣਗੇ ਬੜਾ ਕੰਮ ਹੋ ਰਿਹਾ। ਜਿਹੜਾ ਇੱਕ ਇੱਕ ਬੰਦਾ ਹਸਪਤਾਲ ਉਹਨੇ ਆਪਣੇ ਆਪ ਨੂੰ ਠੀਕ ਕਰਨਾ, ਉਹਦੇ ਵਾਸਤੇ ਕੋਈ ਧਿਆਨ ਨਹੀਂ ਕਿਸੇ ਨੂੰ।
ਅਸੀਂ ਨਾਮਧਾਰੀ ਇਹ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਦੇ ਅਨੁਸਾਰ ਸਿੱਖੀ ਨੂੰ ਸਮਝਿਆ ਜਾਵੇ, ਗੁਰਬਾਣੀ ਅਨੁਸਾਰ ਗੁਰੂ ਨੂੰ ਸਮਝਿਆ ਜਾਵੇ। ਸਤਿਗੁਰਾਂ ਨੇ ਲਿਖਿਆ, ਸਭ ਜਾਏ ਮਿਲੋ ਸਤਿਗੁਰੂ ਕਹੋ, ਮੇਰੀ ਜਿੰਦੜੀ ਏ ਜੋ ਹਰ ਹਰ ਨਾਮ ਦ੍ਰਿੜਾਵੈ ਰਾਮ, ਹਰ ਜਪਦਿਆ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀ ਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਇਸ ਤਰ੍ਹਾਂ ਦੀ ਲਿਖਿਆ, ਗੱਗਾ ਗੋਬਿੰਦ ਗੁਣ ਰਵਾਹੋ ਸਾਸ ਸਾਸ ਜਪ ਨੀਤ, ਕਹਾ ਬਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ। ਸਤਿਗੁਰੂ ਦੀ ਵਿਆਖਿਆ ਗੁਰਬਾਣੀ ਅਨੁਸਾਰ ਜੋ ਕੁਛ ਹੈ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਭਜਨ ਸੁਣਾਵੈ, ਜਿਸ ਗੁਰ ਕਉ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁੱਖ ਸੰਚਾ, ਤਿਸ ਪੁੰਨ ਕੀ ਫਿਰ ਤੋਠ ਨਾ ਆਵੈ। ਇਹ ਸੰਸਾਰ 'ਤੇ ਆ ਕੇ ਮਨੁੱਖ ਨੇ ਕੀ ਕਰਨਾ ਇਹ ਪਤਾ ਸਤਿਗੁਰੂ ਤੋਂ ਲੱਗਣਾ। ਸਤਿਗੁਰੂ ਆਪਣੀ ਕਿਰਪਾ ਨਾਲ ਨਾਮ ਦਿੰਦਾ ਜਿਹੜਾ ਜੀਵ ਦਾ ਕਲਿਆਣ ਕਰਦਾ। ਇੱਥੇ ਹੁਣੇ ਹੀ ਇੱਕ ਪਤਾ ਨਹੀਂ ਉਹ ਸੈਕਟਰੀ ਸਾਹਿਬ ਨੇ, ਉਹਨਾਂ ਨੇ ਬਹੁਤ ਤਾਰੀਫ ਕੀਤੀ ਨਾਮਧਾਰੀਆਂ ਦੀ, ਨਾਮਧਾਰੀ ਤੋਂ ਭਾਗੇ ਉੱਡੇ ਅਤੇ ਉਹਨਾਂ ਨੇ ਅੰਗਰੇਜ਼ ਦੇ ਖਿਲਾਫ ਬਹੁਤ ਕੁਛ ਕੀਤਾ। ਅਤੇ ਮੈਂ ਐਦ ਕਰਾਂਗਾ, ਜਿਸ ਤਰ੍ਹਾਂ ਤੁਸੀਂ ਸਾਡੀ ਨਾਮਧਾਰੀਆਂ ਦੀ ਤਾਰੀਫ ਕਰਦੇ ਹੋ, ਸਗੁਰਾਂ ਦੇ ਚਰਨਾਂ 'ਚ ਅਰਦਾਸ ਕਰੋ ਅਸੀਂ ਇਸ ਯੋਗ ਹੋ ਸਕੀਏ ਅਤੇ ਉਸ ਥਾਂ 'ਤੇ ਟਿਕ ਸਕੀਏ। ਦੂਸਰਾ ਇਹ ਹੈ ਕਿ ਜਿਹੜੇ ਤੋਪਾਂ ਅੱਗੇ ਉੱਡੇ ਨੇ ਨਾ, ਜਿਸ ਤਰ੍ਹਾਂ ਮੁਕਤੀ ਹੈ ਜਾਂ ਦੁਨੀਆ ਦੇ ਪਦਾਰਥ ਨੇ, ਉਹ ਬੰਦੇ ਇਹਨਾਂ ਸਭ ਤੋਂ ਉੱਚੇ ਹੋ ਜਾਂਦੇ ਨੇ। ਕੋਟ ਬੈਕੁੰਠ ਨਾਹੀ ਲਵੈ ਲਾਗੇ, ਮੁਕਤ ਬਪੜੀ ਵੀ ਗਿਆਨੀ ਤਿਆਗੇ। ਉਹ ਇਹਨੂੰ ਵਿਚਾਰੀ ਸਮਝ ਕੇ ਛੱਡ ਦਿੰਦੇ ਨੇ, ਉਹ ਜਿਉਂਦੇ ਹੀ ਮੁਕਤ ਹੋ ਜਾਂਦੇ ਨੇ। ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਅਨੁਸਾਰ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਈ ਕਹਾਵੈ। ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ। ਬੜਾ ਔਖਾ ਕੰਮ ਹੈ ਪਰ ਚੰਗਾ ਬੜਾ ਜੇ ਹੋ ਜਾਵੇ ਤੇ। ਸਦਾ ਆਨੰਦ ਤਾਂ ਨਹੀਂ ਵਿਯੋਗ, ਇਹ ਲੱਛਣ ਲਿਖੇ ਨੇ ਜੀਵਨ ਮੁਕਤ ਦੇ। ਕਿੱਡੀ ਵਧੀਆ ਗੱਲ ਹੈ, ਜਿਹੜਾ ਆਦਮੀ ਸਦਾ ਹੀ ਆਨੰਦ ਰਹੇ, ਜਿਹਨੂੰ ਹਰ ਸੋਗ ਨਹੀਂ ਵਿਆਪਦਾ। ਜਿਹੜੇ ਕਾਰੀਗਰ ਆਦਮੀ ਨੇ ਉਹ ਲੱਕੜ ਕੱਟ ਕੇ ਅਤੇ ਉਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਸੀਜ਼ਨ ਕਰਦੇ ਨੇ, ਭਾਵ ਉਹਨੂੰ ਇਹੋ ਜਿਹੀ ਕਰ ਦਿੰਦੇ ਨੇ ਕਿ ਉਹਦੇ ਵਿੱਚੋਂ ਜਿਹੜੇ ਮਾੜੇ ਤੱਤ ਨੇ ਸਭ ਨਿਕਲ ਜਾਂਦੇ ਨੇ। ਮੈਂ ਇੱਕ ਕਾਰਖਾਨੇ 'ਚ ਗਿਆ, ਉੱਥੇ ਉਹਨਾਂ ਨੇ ਮੈਨੂੰ ਵਿਖਾਇਆ ਕਿ ਲੱਕੜਾਂ ਨੂੰ ਇੱਕ ਐਸੀ ਗਰਮੀ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ, ਉੱਥੇ ਉਹਨਾਂ ਵਿੱਚੋਂ ਪਾਣੀ ਨਿਕਲ ਨਿਕਲ ਕੇ ਸਾਰਾ ਸੁੱਕ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਸਤਿਗੁਰੂ ਦੇ ਕੋਲ ਜੀਵ ਆਉਂਦਾ ਹੈ, ਉਹਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹਕਾਰ ਆਦਿ ਛੱਡ ਜਾਂਦੇ ਨੇ। ਸਤ ਸੰਤੋਖ ਦਇਆ ਧਰਮ ਆਦਿ ਦੈਵੀ ਗੁਣ ਜਿਹੜੇ ਨੇ ਉਹਦੇ ਵਿੱਚ ਆ ਜਾਂਦੇ। ਮੈਂ ਬਹੁਤ ਪੜ੍ਹਿਆ ਲਿਖਿਆ ਨਹੀਂ, ਪਰ ਤੁਹਾਨੂੰ ਇਹ ਪਤਾ ਹੈ ਨਾ, ਜਿਸ ਵੇਲੇ ਪਾਣੀ ਆਉਂਦਾ ਹੈ ਨਾ, 15-20 ਏਕੜ ਦੇ ਵਿੱਚ ਪਾਣੀ ਦੇ ਦਿੱਤਾ ਜਾਵੇ, 1 ਏਕੜ ਵਿੱਚ ਸੁੱਕਾ ਹੋਵੇ ਨਾ, ਉਹਦੇ ਵਿੱਚ ਵੀ ਰੇਜ ਆ ਜਾਂਦੀ ਹੈ। ਮੈਨੂੰ ਪਤਾ ਮੇਰੇ ਦੁਆਲੇ ਦੁਆਲੇ ਬੜੇ ਸਾਧੂ ਅਤੇ ਪੜ੍ਹੇ ਲਿਖੇ ਸੱਜਣ ਬੈਠੇ ਨੇ, ਇਸ ਵਾਸਤੇ ਮੈਂ ਥੋੜ੍ਹੀ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਦਾ। ਇਸ ਵੇਲੇ ਸੰਸਾਰ 'ਤੇ ਬਹੁਤ ਹੀ ਅੱਜ ਹਸਪਤਾਲ ਜੀ ਆਏ ਨੇ ਅਮਰੀਕਾ ਵਗੈਰਾ ਜਾ ਕੇ, ਉਹਨੇ ਸਾਡੇ ਕੋਈ ਵੀ ਬੰਦੇ ਜਿਹੜੇ ਹਿੰਦੁਸਤਾਨ ਦੇ ਗਏ ਨੇ ਨਾ, ਕਿਸੇ ਨੇ ਭੁੱਲ ਕੇ ਵੀ ਨਹੀਂ ਇਹ ਗੱਲ ਆਖੀ ਕਿ ਮੈਂ ਬੜਾ ਸੁਖੀ ਹਾਂ ਇੱਥੇ। ਜਿਹੜੀ ਚੀਜ਼ ਦੁੱਖ ਦਾ ਕਾਰਨ ਹੈ ਨਾ, ਉਹਨੂੰ ਸੁੱਖ ਸਮਝ ਲਿਆ। ਪੁੱਤਰ ਕਲੱਤਰ ਲੱਛਮੀ ਮਾਇਆ, ਇਨ 'ਤੇ ਕਹੋ ਕਵਨੇ ਸੁੱਖ ਪਾਇਆ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤਿਸ ਸਿਉ ਮਨ ਰਚਨਾ। ਕਹੋ ਗੁਸਾਈ ਮਿਲੀਐ ਕੇ, ਜੋ ਬਿਵਰਜਿਤ ਤਿਸ ਸਿਉ ਨੇ। ਝੂਠ ਬਾਤ ਸਾ ਸੱਚ ਕਰ ਜਾਤੀ, ਸੱਚ ਹੋਵਨ ਮਨ ਲੱਗੇ ਨਾ ਰਾਤੀ। ਬਾਵੈ ਮਾਰਗ ਟੇਢਾ ਚੱਲਣਾ, ਸਿੱਧਾ ਛੋੜ ਅਪੂਠਾ ਬੁਰਨਾ। ਜਿਹੜਾ ਆਦਮੀ ਲਹਿੰਦੇ ਨੂੰ ਮੂੰਹ ਕਰਕੇ ਤੁਰ ਪਵੇ, ਇਹ ਸੋਚੇ ਕਿ ਉਧਰੋਂ ਸੂਰਜ ਚੜ੍ਹਨਾ, ਉਹ ਸੋਚੀ ਪਛਕ ਜਾਵੇ ਹੋਣਾ ਨਹੀਂ ਇਸ ਤਰ੍ਹਾਂ। ਉਹ ਮਾਇਆ ਵੀ ਅਕਾਲ ਪੁਰਖ ਦੀ ਹੈ, ਉਸਨੇ ਵਰਤਾਈ ਹੈ। ਪਰ ਜੇ ਸਤਿਗੁਰੂ ਵਾਲੇ ਪਾਸੇ ਪਿੱਠ ਕਰਕੇ, ਸੂਰਜ ਵੱਲ ਪਿੱਠ ਕਰਕੇ ਪਰਛਾਵੇਂ ਨੂੰ ਫੜਨਾ ਚਾਹੋ, ਤਾਂ ਭਾਵੇਂ ਕਿੰਨਾ ਜ਼ੋਰ ਨਾਲ ਭੱਜੋ, ਪਰਛਾਵਾਂ ਨਹੀਂ ਫੜਿਆ ਜਾਏਗਾ। ਪਰ ਜੇ ਉਹ ਹੀ ਮੂੰਹ ਸੂਰਜ ਵੱਲ ਕਰੋਗੇ, ਅਤੇ ਪਿੱਛੇ ਕਿੰਨੇ ਹੀ ਆਦਮੀ ਪਰਛਾਵੇਂ ਨੂੰ ਫੜ ਲੈਣ, ਉਹ ਰੱਖ ਨਹੀਂ ਸਕਦੇ, ਪਰਛਾਵਾਂ ਪਿੱਛੇ ਪਿੱਛੇ ਜਾਏਗਾ। ਸਤਿਗੁਰੂ ਵੱਲ ਮੂੰਹ ਹੋਵੇ, ਮਾਇਆ ਵੀ ਪਿੱਛੇ ਹੈ, ਨਹੀਂ ਤਾਂ ਫੜੀ ਨਹੀਂ ਜਾਂਦੀ। ਮੈਂ ਤੁਹਾਨੂੰ ਇਹੀ ਅਰਜ਼ ਕਰਾਂਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਸਤਿਗੁਰੂ ਤੋਂ ਜੋ ਕੁਛ ਮੰਤਰ ਲਿਆ, ਉਹਦਾ ਜਾਪ ਕਰਿਆ ਕਰੋ। ਇਹ ਅਸੀਂ ਪੜ੍ਹਦੇ ਤਾਂ ਹੈਗੇ ਹਾਂ, ਅਸੰਖ ਗਲਵਡ ਹੱਤਿਆ ਕਮਾਹੇ, ਅਤੇ ਕਿੰਨੇ ਬੱਕਰੇ ਛਤਰੇ ਜਿਹੜੇ ਨੇ ਉਹਨਾਂ 'ਤੇ ਸਤਿ ਸ਼੍ਰੀ ਅਕਾਲ ਅਸੀਂ ਬੁਲਾਉਂਦੇ ਹਾਂ। ਕੋਈ ਉਹਨੂੰ ਨਹੀਂ ਇਹ ਆਉਂਦਾ ਵੀ ਤੂੰ ਜਪਜੀ ਸਾਹਿਬ ਪੜ੍ਹਿਆ ਹੈ, ਅਤੇ ਉਹਦੇ ਵਿੱਚ ਤਾਂ ਲਿਖਿਆ ਗਲਵਡ ਹੱਤਿਆ ਕਮਾਹੇ। ਕੋਈ ਗਿਆਨੀ ਵੀ ਬੜੇ ਵਧੀਆ ਨੇ, ਉਹ ਅਰਥ ਇਹੋ ਜਿਹੇ ਕਰ ਦਿੰਦੇ ਨੇ। ਇੱਕ ਥਾਂ ਮੈਂ ਟੀਕੇ 'ਚ ਪੜ੍ਹਿਆ, ਗਲ ਵੱਢਣ ਦਾ ਮਤਲਬ ਇਹ ਹੈ ਕਿਸੇ ਨੇ ਸਾਫ ਕੀਤਾ ਸੀ, ਉਹਦਾ ਤੁੜਾ ਤਾ, ਉਹਦਾ ਗਲ ਵੱਢ ਦਿੱਤਾ। ਭਾਵ ਇਸ ਪਾਸਿਓਂ ਹਟਾਉਣ ਵਾਲੇ ਇਸ ਤਰ੍ਹਾਂ ਦੇ ਲੱਗੇ ਨੇ। ਜਿਹੜਾ ਸਤਿਗੁਰਾਂ ਨੇ ਹੁਕਮ ਲਿਖਿਆ, ਗੁਰੂ ਨਾਨਕ ਨੇ ਭਰੀਆ ਮਤ ਬਾਪਾ ਕਹਿ ਸੰਗ, ਉਹ ਧੋਪਾ ਨਾਵੈ ਕਹਿ ਰੰਗ। ਨਾਮ ਦੀ ਮਹਿਮਾ ਬਾਣੀ ਬਹੁਤ ਲਿਖੀ ਹੈ, ਇੱਥੋਂ ਤੱਕ ਲਿਖ ਦਿੱਤਾ ਕਿ ਨਾਮ ਤੁਲ ਕਛ ਅਵਰ ਨਾ ਹੋਵੇ। ਪਰ ਤੁਸੀਂ ਇਹ ਵੇਖੋ ਵੀ ਕਿੰਨਿਆਂ ਕੁ ਗੁਰਦੁਆਰਿਆਂ ਵਿੱਚ ਨਾਮ ਜਪਿਆ ਜਾਂਦਾ। ਬਾਣੀ ਜਦ ਜਿੰਨੀ ਮਰਜ਼ੀ ਪੜ੍ਹੀ ਹੈ, ਪਰ ਨਾਮ ਜਪਿਆ ਕਰੋ। ਜੋ ਜੋ ਕਿਸੇ ਨੇ ਆਪਣੇ ਗੁਰੂ ਤੋਂ ਪੁੱਛਿਆ, ਘੱਟੋ ਘੱਟ ਇੱਕ ਘੰਟਾ ਬੈਠ ਕੇ ਸਿਮਰਨ ਜ਼ਰੂਰ ਕਰਿਆ। ਸਿਮਰਨ ਦੀ ਤਾਕਤ ਇਸ ਤਰ੍ਹਾਂ ਦੀ ਹੈ, ਕਹਿੰਦੇ ਨੇ ਕੂੰਜ ਬੱਚੇ ਦੇ ਆਉਂਦੀ ਹੈ ਪਹਾੜਾਂ ਵਿੱਚ, ਉਹ ਜਿਸ ਜਿੰਨੇ ਬੱਚੇ ਉਹਨੂੰ ਯਾਦ ਰਹਿ ਜਾਂਦੇ ਨੇ ਉਹ ਬਚ ਜਾਂਦੇ, ਜਿਹੜੇ ਵਿੱਚੋਂ ਨਾ ਯਾਦ ਰਹਿਣ ਉਹ ਮਰ ਜਾਂਦੇ ਨੇ। ਉਡੇ ਊਡ ਆਵੈ ਸਹਿ ਕੋਸਾ, ਇਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਉਹ ਸਿਮਰਨ ਕਰੋ ਜਿਹਨੇ ਜਿਹਨੇ ਆਪਣੇ ਗੁਰੂ ਤੋਂ ਪੁੱਛਿਆ, ਇੱਕ ਇੱਕ ਘੰਟਾ ਥੱਲੇ ਬੈਠ ਕੇ ਕਰੋ। ਤੁਸੀਂ ਪਿੰਡਾਂ ਵਾਲੇ ਘਰਾਂ ਵਾਲੇ ਆਪਣੇ ਘਰ ਵਿੱਚ ਸਾਰੇ ਇਕੱਠੇ ਬੈਠ ਕੇ ਕਰੋ। ਹੋਰ ਗੱਲਾਂ ਅਸੀਂ ਸਾਰੇ ਕਰਦੇ ਹਾਂ, ਵਪਾਰ ਵਿੱਚ ਮੁਸਲਮਾਨ ਹਿੰਦੂ ਈਸਾਈ ਸਭ ਇਕੱਠੇ ਹੋ ਜਾਂਦੇ ਨੇ, ਅਤੇ ਜਿਹੜਾ ਇਹ ਵਪਾਰ ਵਿਰਲਾ ਵਪਾਰ ਹੈ, ਸੰਤ ਵਰਿਆਮ ਸਿੰਘ ਹੋਰੀ ਜਿਸ ਨਾਲ ਕਿਰਪਾ ਕਰ ਰਹੇ ਨੇ, ਸਾਰੇ ਸਿਮਰਨ ਵਾਲੇ ਇਕੱਠੇ ਹੁੰਦੇ ਨੇ ਇੱਥੇ, ਬਹੁਤ ਉੱਚੀ ਉੱਚੀ ਬਿਰਤੀ ਵਾਲੇ ਸਾਧੂ ਨੇ, ਉਹਨਾਂ ਕੋਲ ਬੈਠ ਕੇ ਸਿੱਖਿਆ ਲਿਆ ਕਰੋ ਕਿ ਕਿਸ ਤਰ੍ਹਾਂ ਸਿਮਰਨ ਕਰਨਾ। ਗੁਰਮੰਤਰ ਹੀਣਸ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਨਾ, ਕੂਕਰਾ ਸੂਕਰਾ ਗਰਦ ਬਹਿ ਕਾਕਾ ਸਰਪਨਾ ਤੁਲਖਲਾ, ਇਹਨਾਂ ਤੁਖਾਂ ਨੂੰ ਯਾਦ ਕਰੋ, ਮੰਤਰ ਲੈ ਕੇ ਉਸਦਾ ਸਿਮਰਨ ਕਰਿਆ ਕਰੋ। ਘੱਟੋ ਘੱਟ ਇੱਕ ਇੱਕ ਪਰਿਵਾਰ ਆਦਿ ਜਾਂ ਦਸਮ ਦਾ ਇੱਕ ਇੱਕ ਪਾਠ ਮਹੀਨੇ ਦਾ ਜ਼ਰੂਰ ਕਰਿਆ ਕਰੋ। ਬਾਣੀ ਨਾਮ ਦੀ ਤਾਰੀਫ ਕਰਦੀ, ਜਦੋਂ ਬਾਣੀ ਪੜ੍ਹਦੇ ਹਾਂ ਸਾਡੇ ਵਿੱਚ ਸਾਡੇ ਮਨ ਵਿੱਚ ਜ਼ਰੂਰ ਨਾਮ ਵਾਸਤੇ ਸ਼ਰਧਾ ਪੈਦਾ ਹੁੰਦੀ ਹੈ। ਗੁਰੂ ਕਿਸ ਤਰ੍ਹਾਂ ਦਾ, ਗੁਰੂ ਨੂੰ ਕਿਸ ਤਰ੍ਹਾਂ ਮਿਲਣਾ, ਸੇਵਕ ਕਿਸ ਤਰ੍ਹਾਂ ਦਾ, ਗੁਰ ਕੇ ਅਗਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨੰਜਣਾ ਵੈ, ਅਤੇ ਸਭ ਕੁਛ ਮੇਰੇ ਨਾਲ ਬਹੁਤਾ ਜਾਣਦੇ। ਪਰ ਇਹ ਬਾਣੀ ਪੜ੍ਹੋ, ਨਾਮ ਜਪੋ, ਸਿਮਰਨ ਕਰੋ, ਪਿਆਰ ਕਰੋ ਇੱਕ ਦੂਸਰੇ ਨਾਲ। ਮੈਂ ਇਸ ਤਰ੍ਹਾਂ ਸਮਝਦਾ, ਕੋਈ ਜਿਹੜਾ ਮੇਰੇ ਨਾਲ ਨਹੀਂ ਵੀ ਪਿਆਰ ਕਰਦਾ ਨਾ, ਉਹਦੇ ਨਾਲ ਵੀ ਮੈਨੂੰ ਪਿਆਰ ਕਰਨਾ ਚਾਹੀਦਾ। ਮੈਂ ਆਪਣਾ ਰਾਹ ਨਾ ਛੱਡਾਂ, ਹੋ ਸਕਦਾ ਸਤਿਗੁਰੂ ਕਿਰਪਾ ਕਰੇ ਉਹਦੇ ਮਨ 'ਤੇ ਵੀ ਵਸੇ, ਉਹ ਵੀ ਇਸ ਪਾਸੇ ਤੁਰ ਪਵੇ। ਕਿਰਪਾ ਕਰਕੇ ਇਹ ਬ੍ਰਹਮ ਵਿੱਦਿਆ ਪੜ੍ਹੋ, ਆਤਮ ਮਾਰਗ। ਆਤਮ ਮਾਰਗ ਵਿੱਚ ਬਹੁਤ ਵਧੀਆ ਵਧੀਆ ਲੇਖ ਆਉਂਦੇ ਨੇ, ਸਵਾਮੀ ਵੇਦ ਭਾਰਤੀ ਜੀ ਦੇ ਬਹੁਤ ਸੋਹਣੇ ਲੇਖ ਆਉਂਦੇ ਨੇ, ਤੁਸੀਂ ਪੜ੍ਹਿਆ ਕਰੋ, ਪੜ੍ਹ ਕੇ ਉਹਨਾਂ ਨੂੰ ਵਿਚਾਰੋ, ਵਿਚਾਰ ਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਕਿ ਇਹ ਜੀਵਨ ਯਾਤਰਾ ਸਾਡੀ ਜਿਹੜੀ ਹੈ ਇਹ ਸਫਲ ਹੋਵੇ, ਅਤੇ ਅਸੀਂ ਚੰਗੇ ਥਾਂ ਜਾ ਸਕੀਏ। ਸਤਿਗੁਰ ਸੇਤੀ ਦੱਤਿਆ ਦਰਗਾਹ ਪਾਈਆ ਠਾਓ, ਮੈਂ ਇਹ ਅਰਜ਼ ਕਰਕੇ ਆਪ ਤੋਂ ਅੱਗੇ ਲਾਉਂਗਾ।